ਸਤਨਾਮ ਸ੍ਰੀ ਵਾਹਿਗੁਰੂ ਜੀ। ਮਸਕੰ ਪਗਨੰਤ ਸੈਲੰ ਕਰਦਮੰ ਤ੍ਰੰਤ ਪਪੀਲ ਕਹ ਸਾਗਰੰ ਲੰਗੰਤ ਪਿੰਗੰ ਤਮ ਪ੍ਰਗਾਸ ਅੰਧ ਕਹ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਸ੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਓਟ ਤੁਮਾਰੀ ਲੀਨ ਦਾਸ ਮੂਕ ਪਿੰਗ ਬਦਰ ਕੀ ਬੁੱਧ ਕਰੋ ਪ੍ਰਵੀਨ। ਕਿਰਪਾ ਦ੍ਰਿਸ਼ਟ ਕਰ ਦਾਸ ਪਰ ਹੇ ਸਤਿਗੁਰ ਦਸਮੇਸ਼ ਜੈਸੇ ਧੰਨੇ ਕਾਹੀ ਪਰ ਕੀਤੀ ਨਿਗਾਹ ਵਿਸ਼ੇਸ਼। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਜੀਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਸਹਿ ਜਮ ਜਾਲੇ ਰਾਮ। ਮੇਰੇ ਜੀਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਸਹਿ ਜਮ ਜਾਲੇ ਰਾਮ। ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬੱਧਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਦਾਨ, ਜੋਤ ਸਰੂਪ, ਅੰਤਰਜਾਮੀ, ਧਰਤੀ ਨੂੰ ਧੀਰਜ ਬਖਸ਼ਣਹਾਰ, ਕਲਯੁਗੀ ਜੀਆਂ ਦੇ ਉਧਾਰ ਕਰਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਸਿੱਖ ਧਰਮ ਦੇ ਬਾਨੀ, ਪ੍ਰਥਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ, ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ, ਪਰਮ ਸਨਮਾਨ ਯੋਗ ਗੁਰੂ ਮਹਾਰਾਜ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਸਜੇ ਹੋਏ ਗੁਰੂ ਦਰਬਾਰ ਦੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ, ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕਰਕੇ ਆਪਣੇ ਹਿਰਦਿਆਂ ਨੂੰ ਛਰ ਛਾਰ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਆਰੰਭ ਹੈ, ਸਤਿਗੁਰੂ ਜੀ ਦੀ ਆਪਣੀ ਰਹਿਮਤ ਸਦਕਾ ਤੇ ਆਪ ਸੰਗਤ ਦੇ ਆਸ਼ੀਰਵਾਦ ਦੁਆਰਾ ਹਜ਼ੂਰ ਦੇ ਨਾਂ ਪਾਕ ਮੁਕੱਦਸ ਪਰਮ ਪਵਿੱਤਰ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਜਿਸ ਪਦ ਦਾ ਪਾਠ ਆਪ ਜੀ ਨੇ ਸੁਣਿਆ ਹੈ, ਇਹ ਆਸਾ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਜੋ ਸ਼ੰਤ ਹਨ, ਇਹ ਪੰਜਵੇਂ ਸ਼ੰਤ ਦਾ ਤੀਜਾ ਪਦ ਹੈ। ਇਸ ਸ਼ੰਤ ਵਿੱਚ ਸਤਿਗੁਰਾਂ ਨੇ ਸਾਡੇ ਮਨ ਨੂੰ ਸਮਝਾਉਂਦਿਆਂ ਹੋਇਆਂ ਬੈਰਾਗਮਈ ਉਪਦੇਸ਼ ਦਿੱਤਾ ਹੈ, ਨਾਲ ਨਾਲ ਚਾਰ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ। ਜਿਵੇਂ ਹਰਨ, ਭੌਰਾ, ਮੱਛੀ ਆਦਿਕ, ਔਰ ਇਸੇ ਪ੍ਰਕਾਰ ਨਦੀਆਂ ਨਾਲੋਂ ਜਿਵੇਂ ਵਾੜੇ ਵਿਛੜ ਜਾਂਦੇ ਨੇ, ਸੋ ਉਹ ਨਦੀ ਤੇ ਵਾੜੇ ਦਾ ਜਿਹੜਾ ਸੰਬੰਧ ਹੈ ਉਹਦੇ ਦੁਆਰਾ ਵੇਖੋ, ਸਤਿਗੁਰਾਂ ਨੇ ਜਿਹੜੇ ਭੌਰਾ, ਮੱਛੀ, ਇਸੇ ਤਰ੍ਹਾਂ ਜਿਹੜਾ ਪਤੰਗ ਹੈ ਔਰ ਹਿਰਨ ਆਦਿਕ ਹੈ, ਇਹਨਾਂ ਵਿੱਚ ਜਿਹੜੇ ਦੋਸ਼ ਹਨ, ਸੋ ਉਹਨਾਂ ਦੇ ਪ੍ਰਮਾਣ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਇਹਨਾਂ ਤੋਂ ਸਿੱਖਿਆ ਲੈਣ ਦਾ ਵੀ ਸਾਨੂੰ ਉਪਦੇਸ਼ ਦਿੱਤਾ ਹੈ ਕਿ ਜਿਵੇਂ ਉਹ ਆਪਣੀ ਪ੍ਰੀਤ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ, ਇਸੇ ਤਰ੍ਹਾਂ ਸਿੱਖ ਨੂੰ ਆਪਣੇ ਗੁਰੂ ਦੇ ਪ੍ਰਤੀ, ਪਰਮੇਸ਼ਰ ਦੇ ਪ੍ਰਤੀ ਇੰਨੀ ਪ੍ਰੀਤ ਹੋਣੀ ਚਾਹੀਦੀ ਹੈ ਕਿ ਉਹਦਾ ਆਪਣਾ ਆਪ ਭਾਵੇਂ ਬਰਬਾਦ ਹੋ ਜਾਏ ਪਰ ਪ੍ਰੀਤ ਨਾ ਜਾਏ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਪਰ ਸਤਿਗੁਰਾਂ ਨੇ ਇਹ ਬਿਰਹੋਂ, ਇਹ ਵਿਛੋੜੇ ਦਾ ਸਲ, ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹਦੇ ਵਾਸਤੇ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਹੁਣ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਭੌਰਾ, ਹਿਰਨ, ਮੱਛੀ ਆਦਿਕ ਦੀ ਪ੍ਰੀਤ ਹੈ, ਇਹ ਦੋਸ਼ ਵਿਖਾ ਰਹੇ ਨੇ ਕਿ ਜਿਵੇਂ ਇੱਕ ਇੱਕ ਦੋਸ਼ ਕਰਕੇ ਇਹ ਬਰਬਾਦ ਹੋ ਜਾਂਦੇ ਆ, ਇਹ ਸਾਡਾ ਮਨ ਵੀ ਹਿਰਨ ਵਾਂਗ, ਭੌਰੇ ਵਾਂਗ, ਮੱਛੀ ਵਾਂਗ, ਸੋ ਇਹ ਹੋਰਨਾਂ ਸੰਸਾਰ ਦੀਆਂ ਪ੍ਰੀਤਾਂ ਵਿੱਚ ਉਲਝ ਕੇ ਆਪਣਾ ਅਧਿਆਤਮਿਕ ਜੀਵਨ ਬਰਬਾਦ ਕਰ ਦਿੰਦਾ ਹੈ, ਪਰਮਾਤਮਾ ਤੋਂ ਵਿਛੋੜਾ ਪੈ ਜਾਂਦਾ ਹੈ ਤੇ ਇਹ ਜੀਵ ਲੋਕ ਪ੍ਰਲੋਕ ਦੇ ਦੁੱਖ ਆਪਣੇ ਗਲ ਸਹੇੜ ਲੈਂਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਇਹਨਾਂ ਦੇ ਦੋਸ਼ ਪ੍ਰਗਟ ਕਰ ਰਹੇ ਨੇ। ਬਾਣੀ ਚ ਅਨੇਕਾਂ ਥਾਵਾਂ ਤੇ ਐਸੇ ਬਚਨ ਆਏ ਨੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਇਹ ਦੋਸ਼ ਵਿਖਾਏ ਨੇ। ਔਰ ਇੱਕ ਪਾਸੇ ਸਤਿਗੁਰੂ ਕਹਿੰਦੇ ਨੇ, ਜਿਉਂ ਮਛਲੀ ਵਿਣ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੁਮ ਬਾਸ ਕਾ ਮਿਲੇ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਾ ਗਾਵੈ। ਇੱਥੇ ਸਤਿਗੁਰਾਂ ਨੇ ਇਹਨਾਂ ਦੀ ਪ੍ਰੀਤ ਨੂੰ ਸਲਾਹਿਆ, ਮਤਲਬ ਇਕੰਗੀ ਪ੍ਰਮਾਣ ਦੇ ਕੇ ਇੱਥੇ ਸਤਿਗੁਰਾਂ ਨੇ ਵਾਹਿਗੁਰੂ ਨਾਲ ਪ੍ਰੀਤ ਧਾਰਨ ਦਾ ਉਪਦੇਸ਼ ਦਿੱਤਾ ਵੀ ਸੰਤ ਜਨਾਂ ਦੀ ਇਹੋ ਜਿਹੀ ਪ੍ਰੀਤ ਹੁੰਦੀ ਹੈ। ਔਰ ਇੱਥੇ ਸਤਿਗੁਰੂ ਮਹਾਰਾਜ ਹੁਣ ਦੋਸ਼ ਵਿਖਾ ਰਹੇ ਨੇ ਵੀ ਇਹਨਾਂ ਦੋਸ਼ਾਂ ਕਰਕੇ ਬਰਬਾਦ ਹੋ ਜਾਂਦੇ ਆ, ਮਨਾ ਤੂੰ ਵੀ ਇਹਨਾਂ ਵਰਗਾ, ਹਰਨ ਵਰਗਾ, ਭੌਰੇ ਵਰਗਾ, ਮੱਛੀ ਵਰਗਾ, ਜਿਵੇਂ ਹਰਨਾ ਜਿਹੜਾ ਕੰਡੇ ਹੇੜੇ ਦੇ ਸ਼ਬਦ ਕਰਕੇ ਮਾਰਿਆ ਜਾਂਦਾ ਹੈ, ਔਰ ਇਸੇ ਤਰ੍ਹਾਂ ਜਿਹੜਾ ਭੌਰਾ ਹੈ ਫੁੱਲਾਂ ਦੇ ਮਕਰੰਦ ਰਸ ਦੀ ਖਾਤਰ ਆਪਣਾ ਬਰਬਾਦ ਕਰ ਜਾਂਦਾ। ਹੁਣ ਸੱਚੇ ਪਾਤਸ਼ਾਹ ਤੀਜੀ ਜਿਹੜੀ ਪੌੜੀ, ਤੀਜਾ ਪਦ ਹੈ, ਉਹਦੇ ਰਾਹੀਂ ਸੱਚੇ ਪਾਤਸ਼ਾਹ ਜੀ ਸਾਨੂੰ ਮੱਛੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ। ਮੈਂ ਆਰੰਭ ਚ ਬੇਨਤੀ ਕਰਾਂ ਵੀ ਜਰਾ ਚੂੰ ਜਾਂ ਜਿਹੜੀ ਬੱਚਿਆਂ ਦੀ ਰੋਕੋ, ਯਤਨ ਕਰੋ ਮਾਈਓ। ਹਜ਼ੂਰ ਕਹਿੰਦੇ ਨੇ, ਮੇਰੇ ਜੀਅੜੇ ਆ ਪਰਦੇਸੀ ਆ, ਕਿਤ ਪਵਹਿ ਜੰਜਾਲੇ ਰਾਮ। ਹੇ ਮੇਰੀ ਜਿੰਦ, ਹੇ ਮੇਰੇ ਜੀਵ ਆਤਮਾ, ਹੇ ਜੀਉੜੇ, ਹੇ ਮਨ, ਤੂੰ ਪਰਦੇਸੀ ਹੈ। ਪਰਦੇਸੀ ਕਿਵੇਂ ਆ ਜੀ? ਵੇਖੋ ਇੱਥੇ ਮਾਤ ਲੋਕ ਤੇ ਅਸੀਂ ਆਏ ਹਾਂ, ਬੜੇ ਬੜੇ ਘਰ, ਮਕਾਨ, ਬੜੇ ਬੜੇ ਬੰਨ ਨੂੰ ਸਰੰਜਾਮ, ਬੰਦੋਬਸਤ, ਇੰਤਜ਼ਾਮ ਅਸੀਂ ਕਰਦੇ ਹਾਂ, ਪਰ ਆਖਿਰ ਸਾਰੇ ਇੱਥੋਂ ਤੁਰੇ ਜਾ ਰਹੇ ਨੇ ਸਾਡੇ ਵੇਖਦਿਆਂ ਵੇਖਦਿਆਂ। ਫਰੀਦ ਜੀ ਕਹਿੰਦੇ ਨੇ, ਫਰੀਦਾ ਕਿੱਥੇ ਤੈਂਡ ਹੈ ਮਾਪਿਆ, ਮਾਂ ਤੇ ਪਿਆ ਪਿਓ ਤੇਰੇ ਕਿੱਥੇ ਨੇ ਫਰੀਦਾ, ਜਿੰਨੀ ਤੂੰ ਜਾਣਿਓ ਇਹ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਉਹ ਕਿੱਥੇ ਗਏ। ਸੋ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ, ਤੇਰੇ ਵੇਖਦਿਆਂ ਵੇਖਦਿਆਂ ਕੂਚ ਕਰ ਗਏ, ਲੱਦ ਕੇ ਚਲੇ ਗਏ, ਕੁਛ ਨਾਲ ਨਾ ਲੈ ਕੇ ਗਏ, ਤੂੰ ਅਜੇ ਨੀ ਪਤੀਜਦਾ, ਸਮਝਦਾ ਮੈਂ ਨੀ ਮਰਾਂਗਾ। ਸੋ ਮੌਤ ਨੂੰ ਚੇਤੇ ਨੀ ਰੱਖਦਾ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ, ਇਹਨਾਂ ਨੇਤਰਾਂ ਦੇ ਵੇਖਦਿਆਂ ਵੇਖਦਿਆਂ ਕਹਿੰਦੇ ਕਿੰਨੀ ਦੁਨੀਆਂ ਇਸ ਦੁਨੀਆਂ ਸੰਸਾਰ ਤੋਂ ਚਲੀ ਗਈ, ਕਿੰਨੇ ਲੋਕ ਚਲੇ ਗਏ। ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਜਿਵੇਂ ਲੋਕਾਂ ਨੂੰ ਆਪੋ ਧਾਪੀ ਪਈ ਹੈ, ਉਸੇ ਤਰ੍ਹਾਂ ਮੈਨੂੰ ਵੀ ਆਪਣੇ ਆਪ ਦੀ ਪਈ ਹੋਈ ਹੈ। ਸੋ ਇਸ ਪ੍ਰਕਾਰ ਫਰੀਦ ਜੀ ਲੋਕਾਂ ਵੱਲ ਵੇਖ ਕੇ ਹੱਸਦੇ ਵੀ ਨੇ ਭਾਈ, ਲੋਕਾਂ ਨੂੰ ਆਪੋ ਆਪਣੀ ਪਈ, ਮੈਂ ਧੀ ਵਿਆਹੁਣੀ ਆ, ਪੋਤੇ ਦਾ ਮੂੰਹ ਵੇਖਣਾ, ਮੈਂ ਆਪਣੇ ਪੁੱਤ ਦੀ ਸ਼ਾਦੀ ਕਰਨੀ, ਨੂੰਹ ਵੇਖਣੀ, ਪਰ ਮੈਨੂੰ ਆਪਣੀ ਪਈ ਵੀ ਮੈਂ ਪਰਮੇਸ਼ਰ ਨੂੰ ਮਿਲਣਾ। ਸੋ ਇਸ ਪ੍ਰਕਾਰ ਇੱਥੇ ਰਹਿਣਾ ਨੀ ਕਿਸੇ ਨੇ, ਇਸ ਕਰਕੇ ਇਹ ਜਿਹੜਾ ਪਰਦੇਸੀ ਹੈ, ਇਹਦਾ ਦੇਸ਼ ਕੋਈ ਹੋਰ ਹੈ ਜਿੱਥੋਂ ਆਇਆ ਹੈ, ਤੇ ਜਿੱਥੇ ਫਿਰ ਇਹਨੇ ਚਲੇ ਜਾਣਾ। ਔਰ ਜਿਹੜਾ ਬੰਦਗੀ ਨਹੀਂ ਕਰੇਗਾ, ਆਪਣੇ ਦੇਸ਼ ਆਪਣੇ ਘਰ ਵਿੱਚ ਨਹੀਂ ਜਾ ਸਕੇਗਾ, ਉਹ ਪਰਦੇਸੀ ਬਣਿਆ ਰਹੇਗਾ, ਕਦੇ ਕਿਸੇ ਜਨਮ ਵਿੱਚ, ਕਦੇ ਕਿਸੇ ਜੂਨ ਵਿੱਚ। ਹਜ਼ੂਰ ਕਹਿੰਦੇ ਨੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਕਈਆਂ ਦਾ ਬਾਪ ਤੂੰ ਬਣਿਆ, ਕਈ ਤੇਰੇ ਬਣੇ, ਇੱਕ ਨਹੀਂ ਬਾਪ ਤੇਰਾ, ਤੂੰ ਇੱਕ ਬਾਪ ਨਹੀਂ ਹੈ ਆਪਣੀ ਔਲਾਦ ਦਾ, ਕਈ ਜਨਮ ਤਾਂ ਹੰਢਾਏ ਹਨ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਕਤੰਚ ਮਾਤਾ, ਕਤੰਚ ਪਿਤਾ, ਕਤੰਚ ਬਨਤਾ ਵਿਨੋਦ ਸੁਤਹ, ਕਤੰਚ ਪ੍ਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਿਅਤੇ, ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਧ, ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਜੰ ਅਚੁੱਤ ਤਨ। ਹਜ਼ੂਰ ਕਹਿੰਦੇ ਨੇ, ਕਤੰਚ ਮਾਤਾ, ਕਦੋਂ ਕੁ ਦੀ ਹੈ ਮਾਤਾ, ਕਦੋਂ ਕੁ ਤੱਕ ਰਹੇਗੀ, ਕਿੰਨੀਆਂ ਕੁ ਤੇਰੀਆਂ ਮਾਤਾ, ਇਹ ਕਤੰਚ ਦੇ ਚਾਰ ਅਰਥ ਨੇ ਭਾਈ, ਕਿੰਨੀਆਂ ਕੁ ਤੇਰੀਆਂ ਮਾਤਾ ਬਣੀਆਂ, ਕਿੰਨੀਆਂ ਕੁ ਦੀ ਮਾਤਾ ਤੂੰ ਬਣਿਆ। ਸੋ ਇਸ ਪ੍ਰਕਾਰ ਕਿੰਨੇ ਕੁ ਤੇਰੇ ਪਿਤਾ ਬਣੇ, ਕਿੰਨਿਆਂ ਕੁ ਦਾ ਪਿਤਾ ਤੂੰ ਬਣਿਆ, ਕਦੋਂ ਕੁ ਦਾ ਹੈ ਪਿਤਾ, ਕਦੋਂ ਤੱਕ ਰਹੇਗਾ, ਇਹ ਕਤੰਚ ਦੇ ਚਾਰ ਅਰਥ ਵਿਦਵਾਨਾਂ ਨੇ ਕੀਤੇ, ਮਹਾਂਪੁਰਸ਼ਾਂ ਨੇ। ਸੋ ਇਸ ਪ੍ਰਕਾਰ ਸਿੱਖਿਆ ਦਿੰਦੇ ਨੇ ਭਾਈ, ਇਸ ਦੁਨੀਆਂ ਤੇ ਕੋਈ ਪੱਕਾ ਟਿਕਾਣਾ ਕਿਸੇ ਦਾ ਨਹੀਂ ਹੈ। ਇਸ ਵਾਸਤੇ ਹੈ ਮੇਰੇ ਪਰਦੇਸੀ ਜੀ ਜਿਹੜੇ ਕਾਸ ਨੂੰ ਜੰਜਾਲਾਂ ਵਿੱਚ ਪੈਂਦਾ ਰਾਮ ਹੈ ਭਾਈ। ਸੋ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਰਾਗ ਅੰਦਰ ਬਚਨ ਫਰਮਾਉਂਦੇ ਨੇ ਕਿ ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ। ਕਿਵੇਂ ਜਿਹੜਾ ਪਰਦੇਸੀ ਹੈ, ਹਜ਼ੂਰ ਫਰਮਾ ਰਹੇ ਨੇ ਕਿ ਕੋਈ ਘਰ ਬਣਾ ਲੈਂਦਾ ਤੇ ਕਹਿੰਦਾ ਵੀ ਮੇਰੇ ਰਹਿਣ ਲਈ ਟਿਕਾਣਾ ਬਣ ਗਿਆ, ਮੁਕਾਮ ਟਿਕਾਣੇ ਨੂੰ ਕਹਿੰਦੇ ਨੇ, ਮੁਕਾਮ ਕਰ ਘਰ ਬੈਸਣਾ, ਪਰ ਸੱਜਣਾ ਖਿਆਲ ਕਰ ਹਾਂ ਟਿਕਾਣਾ ਕਿਵੇਂ। ਨਿਤ ਚੱਲਣਾ ਕੀ ਧੋਖ, ਇਸ ਦੁਨੀਆਂ ਤੋਂ ਚਲੇ ਜਾਣ ਦੀ ਧੁੱਖ ਧੁਖੀ, ਇਸ ਦੁਨੀਆਂ ਤੋਂ ਚਲੇ ਜਾਣ ਦਾ ਸੰਸਾ, ਇਸ ਦੁਨੀਆਂ ਤੋਂ ਤੁਰ ਜਾਣ ਦੀ ਚਿੰਤਾ ਤੇਰੇ ਅੰਦਰ ਵਿਆਪ ਰਹੀ ਹੈ, ਫਿਰ ਘਰ ਤੇਰਾ ਕਿਵੇਂ ਹੋਇਆ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ, ਮੁਕਾਮ ਤਾਂ ਪਰ ਜਾਣੀ ਹੈ ਜਾਂ ਰਹਿ ਨਿਚਲ ਲੋਕ। ਜੇ ਇਸ ਲੋਕ ਵਿੱਚ ਨਿਚਲ ਅਚਲ ਰਹਿਣਾ ਹੋਵੇ, ਮੁਕਾਮ ਤਾਂ ਤੇਰਾ ਤਾਂ ਸਮਝਿਆ ਜਾਏ, ਦੁਨੀਆਂ ਕੈਸ ਮੁਕਾਮੇ, ਦੁਨੀਆਂ ਦੇ ਜਿੰਨੇ ਵੀ ਟਿਕਾਣੇ ਹਨ ਕਿਸ ਤਰ੍ਹਾਂ ਮੁਕਾਮ ਹੋਏ, ਟਿਕਾਣੇ ਕਿਵੇਂ ਹੋਏ। ਕਰ ਸਿੱਧਕ ਕਰਨੀ ਖਰਚ ਬੰਦ, ਸਿੱਧਕ ਰੱਖ ਕੇ ਗੁਰਾਂ ਦੇ ਬਚਨਾਂ ਤੇ, ਸ਼ੁਭ ਕਰਨੀ ਇਹ ਖਰਚ ਬੰਨੋ ਪੱਲੇ ਪਰਲੋਕ ਜਾਣਾ, ਦੇਸ਼ ਕੋਈ ਹੋਰ ਹੈ। ਕਰ ਸਿੱਧਕ ਕਰਨੀ ਖਰਚ ਬੰਦ, ਉਹ ਲਾਗ ਰਹੋ ਨਾਮੇ, ਮੁੱਲਾਂ ਤਾਂ ਆਸਣ ਕਰ ਬਹਿ, ਜੋਗੀ ਮਹਿ ਮੁਕਾਮ, ਪੰਡਿਤ ਵਖਾਣਾ ਪੋਥੀਆਂ ਸਿੱਧ ਬਹਿ ਹੈ ਦੇਵ ਸੁਥਾਨ। ਸਾਰੇ ਲੋਕ ਤਿਆਗੀ ਵੀ ਆਪੋ ਆਪਣੇ ਟਿਕਾਣੇ ਬਣਾ ਬੈਠੇ ਨੇ ਭਾਈ, ਦੇਵਤੇ ਸ਼ਿਵ ਦਾ ਜਿਹੜਾ ਸਥਾਨ ਹੈ ਇਹ ਸਾਡਾ। ਸੋ ਇਸ ਪ੍ਰਕਾਰ ਇਹ ਸਾਡਾ ਟਿਕਾਣਾ ਹੈ। ਪੰਡਿਤ ਵਖਾਣਾ ਹੈ ਪੋਥੀਆਂ ਸਿੱਧ ਬਹਿ ਹੈ ਦੇਵ ਸੁਥਾਨ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਸੋ ਇਸ ਪ੍ਰਕਾਰ ਤੂੰ ਵੀ ਇੱਥੋਂ ਚਲੇ ਜਾਣਾ, ਇਸ ਵਾਸਤੇ ਇੱਥੇ ਟਿਕਾਣਾ ਕਿਸੇ ਦਾ ਕੋਈ ਨਹੀਂ ਹੈ। ਫਰੀਦ ਜੀ ਕਹਿੰਦੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਸਾਢੇ ਤਿੰਨ ਹੱਥ ਧਰਤੀ ਤੇਰੇ ਸਰੀਰ ਦੇ ਕੰਮ ਆਉਣੀ ਆ, ਜੇ ਲੰਮਾ ਥੋੜਾ ਜਿਹਾ ਕੱਦ ਹੋਇਆ ਤੇ ਪੌਣੇ ਚਾਰ ਹੱਥ ਹੋਵੇਗੀ। ਫਰੀਦ ਜੀ ਕਹਿੰਦੇ, ਇਹਦੂ ਵੱਧ ਤਾਂ ਨਹੀਂ ਨਾ ਤੇਰੀ ਪਾਇਆ, ਇਸ ਵਾਸਤੇ ਤੂੰ ਕਹਿੰਦਾ ਮੇਰਾ ਫਲਾਨਾ ਟਿਕਾਣਾ, ਮੇਰਾ ਫਲਾਨਾ ਘਰ, ਭਾਵੇਂ ਤੂੰ ਕੋਠੇ ਉਸਾਰੇ ਹਨ, ਭਾਵੇਂ ਤੂੰ ਪੱਕੇ ਮੰਦਰ ਮਕਾਨ ਬਣਾਏ, ਝੁਆਸਵੇਂ ਤਿਹਾਸਵੇਂ ਮਕਾਨ ਬਣਾਏ ਹਨ, ਅਟਾਰੀਆਂ ਬਣਾਈਆਂ ਹਨ, ਮੰਡੂਏ ਪਾਲੇ ਹਨ, ਕਿਸ ਵਾਸਤੇ ਇਹਨਾਂ ਨੂੰ ਸਵਾਰਦਾ ਮਰ ਗਿਆ ਸਾਰੀ ਉਮਰ? ਤੇਰੇ ਕੰਮ ਤਾਂ ਆਉਣੇ ਨੀ, ਤੂੰ ਤਾਂ ਚਲੇ ਜਾਣਾ ਛੱਡ ਕੇ। ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੇ ਦਿਲ ਵਿੱਚ ਇਹ ਗੱਲ ਜਾਣੀ ਹੈ ਕਿ ਯਾਰ ਇੱਥੋਂ ਚਲੇ ਜਾਣਾ, ਸੇ ਕਿਉਂ ਕਰੇ ਵਿਥਾਰ? ਉਹ ਕਾਹਨੂੰ ਬਹੁਤੇ ਫੈਲਾ ਕਰਦੇ ਨੇ, ਕਾਹਨੂੰ ਵਿਸਥਾਰ ਵਿਸਥਾਰ ਦੇਣਾ? ਚੱਲਣ ਸਾਰ ਨਾ ਜਾਣ ਦੀ ਕਾਜ ਸਵਾਰਨ ਹਾਰ। ਜਿਨ੍ਹਾਂ ਨੇ ਚਲੇ ਜਾਣ ਦੀ ਸਾਰ ਖਬਰ ਨੂੰ ਨਹੀਂ ਚਿੱਤ ਵਿੱਚ ਜਾਣਿਆ, ਦੁਨੀਆਂ ਦੇ ਕੰਮ ਸਵਾਰਨ ਹਾਰ ਬਣੇ ਹੋਏ, ਵੀ ਇਸੇ ਸਵਾਰ ਲਈ ਆਓ ਦੁਨੀਆਂ ਚੰਗੀ, ਮਸਾਂ ਮਸਾਂ ਜ਼ਿੰਦਗੀ ਮਿਲੀ ਹੈ ਯਾਰ, ਖਾਓ ਪੀਓ ਐਸ਼ ਉਡਾਓ, ਇੱਥੇ ਬਣਾ ਲਓ ਕੁਛ ਸੁੱਖ ਲੈ ਲਓ। ਪਰ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਕਿ ਤੁਰ ਜਾਣਾ ਹੈ, ਉਹ ਰੱਬ ਦੇ ਪਿਆਰੇ ਇਸ ਦੁਨੀਆਂ ਦੇ ਬੰਨ ਨੂੰ ਨਹੀਂ ਬੰਨਦੇ, ਉਹ ਪ੍ਰਲੋਕ ਦਾ ਸਰੰਜਾਮ ਬੰਦੋਬਸਤ ਕਰਨ ਵਿੱਚ ਲੱਗ ਜਾਂਦੇ, ਜਿਨ੍ਹਾਂ ਦੀਆਂ ਅੱਖਾਂ ਖੁੱਲ ਗਈਆਂ। ਸੋ ਇਸ ਪ੍ਰਕਾਰ ਫਰੀਦੀ ਕਹਿੰਦੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿਆਂ ਦੇ ਪੀ ਗਏ, ਜਿਹੜੇ ਉਸਾਰਦੇ ਸੀ ਉਹ ਵੀ ਚਲੇ ਗਏ, ਕੂੜਾ ਸੌਦਾ ਕਰ ਗਏ, ਆਖਿਰ ਗੋਰੀ ਆਏ ਪਏ। ਫਰੀਦੀ ਕਹਿੰਦੇ ਝੂਠਾ ਸੌਦਾ ਕਰ ਗਏ ਤੇ ਗੋਰਾਂ ਚ ਕਬਰਾਂ ਚ ਪਏ ਹੋਏ ਸਰੀਰ ਉਹਨਾਂ ਦੇ। ਫਿਰ ਇਸੇ ਤਰ੍ਹਾਂ ਆਪਣੇ ਮਨ ਨੂੰ ਸਮਝਾਉਂਦਿਆਂ ਕਹਿੰਦੇ ਨੇ, ਫਰੀਦਾ ਗੋਰ ਨਿਮਾਣੀ ਛੱਡ ਕਰੇ, ਨਿਮਾਣੀ ਮੈਂ ਨੀਵੀਂ ਜਿਹੜੀ ਕਬਰ ਹੈ ਨਾ, ਕਬਰ ਨੀਵੀਂ, ਉਹ ਛੱਡ ਕਰੇ ਕਹਿੰਦੇ ਆਵਾਜ਼ਾਂ ਮਾਰਦੀ ਆ, ਨਿਕਰਿਆ ਘਰ ਆਓ। ਹੇ ਆਦਮੀ, ਭਾਵੇਂ ਤੂੰ ਬੜੇ ਬੜੇ ਵੱਡੇ ਘਰ ਬਣਾਏ, ਮਹੱਲ ਛੱਤੇ ਨਾ, ਬੜੇ ਬੜੇ ਪਲਾਟ ਖਰੀਦੇ ਆ, ਤੇਰਾ ਘਰ ਕੋਈ ਨੀ, ਤੂੰ ਨਿਕਰਾਂ, ਤੂੰ ਮੈਂ ਕਬਰ ਰੂਪੀ ਘਰ ਵਿੱਚ ਹੀ ਤੈਂ ਆਉਣਾ। ਸਰਪਰ ਮੈਥੈ ਆਵਣਾ, ਸਰਪਰ ਜ਼ਰੂਰ ਬਰ ਜ਼ਰੂਰ, ਜਦੋਂ ਕਦੋਂ ਮੇਰੇ ਇਸ ਕਬਰ ਰੂਪੀ ਥਾਂ ਚ ਹੀ ਤੂੰ ਆਉਣਾ ਹੈ। ਮਰਨੋ ਨਾ ਡਰਿਆ ਹੋ, ਤੂੰ ਮਰਨ ਤੋਂ ਬੜਾ ਡਰਦਾ, ਇਹ ਤੇਰੇ ਨਾਲ ਵਾਪਰਨਾ ਹੀ ਵਾਪਰਨਾ, ਆਖਰ ਜ਼ਰੂਰ ਬਰ ਜ਼ਰੂਰ ਇਸ ਕਬਰ ਵਾਲੇ ਥਾਂ ਦੇ ਤੂੰ ਵੀ ਆਉਣਾ, ਤੇ ਤੂੰ ਇਸ ਪ੍ਰਕਾਰ ਦੁਨੀਆਂ ਦੇ ਬੰਨ ਨੂੰ ਬੰਨਦਾ ਮਰ ਗਿਆ। ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਸੰਬੋਧਿਤ ਹੁੰਦੇ ਹੋਏ, ਮੇਰੇ ਜੀਅੜਿਆ ਪਰਦੇਸੀਆ, ਕਿਤ ਪਵਹਿ ਜੰਜਾਲੇ ਰਾਮ। ਕਾਸ ਵਾਸਤੇ ਜੰਜਾਲਾਂ ਵਿੱਚ, ਸੰਸਾਰ ਦੇ ਧੰਦਿਆਂ ਵਿੱਚ, ਸੰਸਾਰ ਦੀਆਂ ਫਸੌਤੀਆਂ ਵਿੱਚ ਕਿਸ ਵਾਸਤੇ ਪੈਂਦਾ ਪਿਆ? ਸਾਚਾ ਸਾਹਿਬ ਮਨ ਵਸੈ, ਕੀ ਫਸੈ ਜਮ ਜਾਲੇ ਰਾਮ। ਇਹ ਦੁਨੀਆਂ ਦੇ ਜੰਜਾਲਾਂ ਚ ਫਸਿਆ ਹੋਇਆ, ਜਮਾਂ ਦਾ ਜਾਲ ਤੇਰੇ ਗਲ ਚ ਪੈ ਜਾਣਾ। ਇੱਥੇ ਦੁਨੀਆਂ ਦੇ ਜੰਜਾਲਾਂ ਜਿਹੜਾ ਫਸਿਆ ਹੋਇਆ ਮਨੁੱਖ, ਉਹ ਸਮਝਦਾ ਵੀ ਮੈਂ ਬੜਾ ਇੰਤਜ਼ਾਮ ਕਰ ਰਿਹਾ, ਪਰ ਜਿਵੇਂ ਮੱਕੜੀ ਹੈ ਨਾ, ਜਿਹੜੀ ਮੱਕੜੀ ਉਹ ਜਾਲਾ ਬੁਣਦੀ ਹੈ, ਇਹਦੇ ਵਿੱਚ ਕੀੜੇ ਮਕੌੜੇ ਫਸਣਗੇ, ਮੈਂ ਖਾਵਾਂਗੀ, ਪਰ ਉਸ ਜਾਲੇ ਦੇ ਵਿੱਚ ਆਪ ਹੀ ਫਸ ਕੇ ਮਰ ਜਾਂਦੀ ਹੈ ਆਖਰ ਨੂੰ। ਇਸੇ ਪ੍ਰਕਾਰ ਇਹ ਜੀਵ ਜੰਜਾਲ ਬੜੇ ਸਹੇੜਦਾ, ਵਧਾਉਂਦਾ ਹੋਰ ਕਾਰੋਬਾਰ, ਵਧਾਉਂਦਾ ਹੋਰ ਵੀ ਹੋਰ ਫਸੌਤੀਆਂ ਵਧਾਓ, ਤੇ ਫਿਰ ਮਹਾਰਾਜ ਕਹਿੰਦੇ ਨੇ ਜਮਾਂ ਦੇ ਜਾਲ ਵਿੱਚ ਫਸ ਜਾਏਗਾ। ਜੇ ਸੱਚਾ ਸਾਹਿਬ ਪਰਮਾਤਮਾ ਤੇਰੇ ਮਨ ਵਿੱਚ ਵਸ ਜਾਏ, ਤੇ ਫਿਰ ਕੀ ਤੂੰ ਫਸੇਗਾ ਜਮਜਾਲਾਂ ਵਿੱਚ? ਨਹੀਂ ਫਸੇਗਾ। ਕੀ ਜਮ ਦੇ ਜਾਲਾਂ ਵਿੱਚ ਫਸ ਰਿਹਾ ਹੈ? ਚਾਹੀਦਾ ਸੱਚਾ ਸਾਹਿਬ ਤੇਰੇ ਮਨ ਵਿੱਚ ਵਸੇ, ਇਹ ਅਰਥ ਵੀ ਹੈ ਭਾਈ। ਕੀ ਤੂੰ ਜਮਾਂ ਦੇ ਜਾਲਾਂ ਚ ਫਸਣ ਵਾਲੇ ਕੰਮ ਕਰਦਾ, ਜੰਜਾਲਾਂ ਚ ਪੈ ਰਿਹਾ? ਚਾਹੀਦਾ ਸੀ ਸੱਚਾ ਸਾਹਿਬ ਤੇਰੇ ਮਨ ਵਿੱਚ ਵਸੇ। ਜੇ ਸਾਹਿਬ ਮਨ ਵਿੱਚ ਵਸਦਾ ਤੇ ਫਿਰ ਕੀ ਤੂੰ ਫਸੇਗਾ ਜਮਜਾਲਾਂ ਚ? ਭਾਵ ਨਹੀਂ ਫਸੇਗਾ। ਫਿਰ ਅੱਗੇ ਹੁਣ ਦ੍ਰਿਸ਼ਟਾਂਤ ਦੇ ਰਹੇ ਨੇ ਸੱਚੇ ਪਾਤਸ਼ਾਹ ਕਿ ਮੱਛਲੀ ਵਿਛੁੰਨੀ, ਇੱਕ ਹੋਰ ਵੀ ਦ੍ਰਿਸ਼ਟਾਂਤ ਚੇਤੇ ਆ ਗਿਆ ਗੁਰੂ ਗ੍ਰੰਥ ਸਾਹਿਬ ਚੋਂ। ਹਜ਼ੂਰ ਸਾਨੂੰ ਸਿੱਖਿਆ ਦਿੰਦੇ ਆ ਕਈ ਤਰ੍ਹਾਂ ਦੀਆਂ ਉਗਤੀਆਂ ਜੁਗਤੀਆਂ ਨਾਲ, ਸਮਝਾਉਂਦੇ ਨੇ ਭਈ ਇਹ ਮਨ ਸਮਝੇ। ਇੱਕ ਇਹ ਬਚਨ ਕਰਦੇ ਨੇ ਭਈ ਗੋਇਲ ਆਇਆ ਗੋਇਲ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਗੋਇਲ ਆਇਆ ਗੋਇਲ, ਗੋਇਲ ਹੁੰਦਾ ਹੈ ਗੁੱਜਰ, ਗਊਆਂ ਚਾਰਨੇ ਵਾਲਾ। ਗੋਇਲੀ ਉਹ ਟਿਕਾਣਾ ਜਿੱਥੇ ਆ ਕੇ ਉਹ ਰਹਿੰਦਾ, ਗਊਆਂ ਚਾਰਦਾ ਰੋਜ਼, ਆਪਣਾ ਘਰ ਬਾਰ ਦੇਸ਼ ਇਲਾਕਾ ਛੱਡ ਕੇ। ਪੁਰਾਣੇ ਸਮਿਆਂ ਚ ਐਸਾ ਹੋਇਆ ਕਰਦਾ ਸੀ, ਜਿਸ ਵੇਲੇ ਬਰਸਾਤ ਦੇ ਦਿਨ ਆਉਂਦੇ ਸਨ ਤੇ ਚਰਵਾਹਿਆਂ ਚ ਭਾਵ ਪਈ ਹੋਈ ਜ਼ਮੀਨ ਤੇ ਹਰਾ ਹਰਾ ਘਾਹ ਪੈਦਾ ਹੋ ਜਾਂਦਾ ਸੀ, ਫਿਰ ਨਗਰਾਂ ਦੇ ਜਿਹੜੇ ਪਸ਼ੂ ਹੁੰਦੇ ਸਨ, ਗਊਆਂ ਮੱਝਾਂ ਆਦਿਕ, ਉਹਨਾਂ ਨੂੰ ਚਾਰਨ ਵਾਸਤੇ ਜਿਹੜੇ ਗੁੱਜਰ ਆਦਿਕ ਸਨ, ਗਵਾਲੇ ਸਨ, ਉਹ ਆਇਆ ਕਰਦੇ ਸਨ ਤੇ ਦੋ ਤਿੰਨ ਮਹੀਨੇ ਜਿਸ ਵੇਲੇ ਉਹ ਰੁੱਤ ਹੁੰਦੀ ਸੀ ਹਰਿਆਵਲਤਾ ਦੀ, ਉਦੋਂ ਲੋਕਾਂ ਦੇ ਪਸ਼ੂ ਚਾਰਿਆ ਕਰਦੇ, ਉਹਦੇ ਅਵਜਾਨੇ ਵਿੱਚ ਉਹਨਾਂ ਨੂੰ ਕੁਛ ਦਾਣੇ ਫੱਕੇ ਮਾਇਆ ਆਦਿਕ ਮਿਲ ਜਾਂਦੀ, ਰੋਜ਼ੀਨਾ ਮਿਲ ਜਾਂਦਾ। ਆਪਣੇ ਪਰਿਵਾਰ ਦੀ ਖਾਤਰ ਦੇਸ਼ ਨੂੰ, ਇਲਾਕੇ ਨੂੰ ਛੱਡ ਕੇ ਹੋਰ ਦੇਸ਼ ਇਲਾਕੇ ਚ ਗਵਾਲਾ ਚਲਿਆ ਗਿਆ। ਉਹਨੂੰ ਪਤਾ ਹੈ ਕਿ ਮੇਰਾ ਇਹ ਪੱਕਾ ਟਿਕਾਣਾ ਨਹੀਂ, ਇਹ ਘਰ ਮੇਰਾ ਨਹੀਂ, ਇੱਥੇ ਕਾਹਨੂੰ ਬਹੁਤੇ ਫੈਲਾ ਕਰਨੇ ਹਨ, ਕਾਹਨੂੰ ਬਹੁਤਾ ਡੰਫ ਪਸਾਰਨਾ ਹੈ, ਕਾਹਨੂੰ ਅਡੰਬਰ ਰਚਣਾ। ਸੋ ਇਸ ਵਾਸਤੇ ਉਹਨੂੰ ਪਤਾ ਕਿ ਦੋ ਤਿੰਨ ਮਹੀਨੇ ਮੱਝਾਂ ਗਾਵਾਂ ਚਾਰ ਕੇ ਆਪਣਾ ਰੋਜ਼ੀਨਾ ਲੈ ਕੇ ਮੈਂ ਪੱਤਰੇ ਬਾਹਰ ਜਾਣਾ, ਇੱਥੇ ਨਹੀਂ ਰਹਿਣਾ। ਇਸ ਪ੍ਰਕਾਰ ਕਿਆ ਤਿਸ ਡੰਫ ਪਸਾਰ, ਕੀ ਉਸਨੇ ਅਡੰਬਰ ਪਸਾਰਨਾ ਹੈ, ਕੀ ਬੰਦੋਬਸਤ ਬਹੁਤਾ ਕਰਨਾ। ਉਹ ਕੱਖਾਂ ਦੀ ਝੁੱਗੀ ਜੀ ਬੰਨ ਕੇ ਗੁਜ਼ਾਰਾ ਕਰ ਲੈਂਦਾ। ਰੋਜ਼ ਸਵੇਰੇ ਲੋਕਾਂ ਦੀਆਂ ਗਊਆਂ ਮੱਝਾਂ ਛੇੜ ਕੇ ਲੈ ਜਾਂਦਾ, ਚਾਰਦਾ ਰਹਿੰਦਾ, ਸ਼ਾਮਾਂ ਨੂੰ ਘਰੋ ਘਰੀ ਪਹੁੰਚਾ ਕੇ ਫਿਰ ਉਸ ਝੁੱਗੀ ਵਿੱਚ ਹੀ ਰਾਤ ਕੱਟ ਲੈਂਦਾ, ਦੋ ਤਿੰਨ ਮਹੀਨੇ ਰਾਤਾਂ ਗੁਜ਼ਾਰ ਲੈਂਦਾ। ਇਸ ਪ੍ਰਕਾਰ ਉਹ ਡੰਫ ਨਹੀਂ ਪਸਾਰਦਾ। ਤੇ ਮੋਹਲਤ ਪੁੰਨੀ ਚੱਲਣਾ, ਜਿਸ ਵੇਲੇ ਮੋਹਲਤ ਪੁੱਗ ਗਈ, ਸਮਾਂ ਮੁਕਰਰ ਕੀਤਾ ਹੋਇਆ ਆਣ ਪਹੁੰਚਾ ਤੇ ਉਹਨੇ ਚਲੇ ਜਾਣਾ ਹੈ। ਮੋਹਲਤ ਪੁੰਨੀ ਚੱਲਣਾ, ਇਸੇ ਤਰ੍ਹਾਂ ਇਹ ਜੀਵ ਸੰਸਾਰ ਜਿਹੜਾ ਹੈ ਇਹਦੇ ਵਿੱਚ ਤੂੰ ਇੱਕ ਗਵਾਲੇ ਦੀ ਨਿਆਈ ਆਇਆ। ਕੁਛ ਤੇਰੇ ਸਿਰ ਜ਼ਿੰਮੇਵਾਰੀਆਂ ਕਰਮਾਂ ਦੇ ਅਨੁਸਾਰ ਲੈਣਾ ਦੇਣਾ ਪਰਿਵਾਰ ਦਾ ਹੈ। ਫਿਰ ਤੂੰ ਜਿਸ ਵੇਲੇ ਮੋਹਲਤ ਪੁੱਗ ਗਈ ਉਦੋਂ ਚਲੇ ਜਾਣਾ। ਤੂੰ ਸੰਭਲ ਘਰ ਬਾਰ, ਆਪਣੇ ਘਰ ਬਾਰ ਨੂੰ ਚੇਤੇ ਕਰ ਜਿੱਥੇ ਤੂੰ ਜਾਣਾ। ਜੇ ਘਰ ਮੈਂ ਤੁਦ ਰਹਿਣਾ ਬਸਣਾ, ਸੋ ਘਰ ਚੀਤ ਨਾ ਹੈ। ਜਿਸ ਘਰ ਵਿੱਚ ਰਹਿਣਾ ਵਸਣਾ ਸੀ ਸਦਾ, ਉਹ ਘਰ ਚਿੱਤ ਵਿੱਚ ਚੇਤੇ ਹੀ ਨਹੀਂ ਆਉਂਦਾ, ਵਿਸਾਰ ਹੀ ਛੱਡਿਆ। ਜੋ ਤੇਰੀ ਮੰਜ਼ਿਲ ਸੀ, ਜਿਸ ਮੰਜ਼ਿਲ ਨੂੰ ਰਵਿਦਾਸ ਜੀ ਨੇ ਪ੍ਰਾਪਤ ਕੀਤਾ ਤੇ ਇੰਜ ਬੋਲ ਉੱਠੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸਹਿ ਮਾਮੂਰ, ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ, ਮਹਿਰਮ ਮਹਿਲ ਨ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਚ ਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਫਰੀਦ ਜੀ ਕਹਿੰਦੇ ਸਾਡਾ ਮਿੱਤਰ ਤਾਂ ਉਹ ਜਿਹਨੇ ਉਸ ਘਰ ਵਿੱਚ ਜਾਣਾ ਬੇਗਮਪੁਰੇ ਵਿੱਚ, ਜਿਹੜਾ ਉੱਥੋਂ ਦਾ ਵਾਸੀ ਨੀ ਉਹਨੂੰ ਮਿੱਤਰ ਕਿਵੇਂ ਬਣਾਈਏ। ਉਹਦੀ ਮੰਜ਼ਿਲ ਕੁਝ ਹੋਰ ਹੈ, ਸਾਡੀ ਮੰਜ਼ਿਲ ਹੋਰ ਹੈ, ਸਾਡਾ ਰਸਤਾ ਹੋਰ ਹੈ, ਉਹਦਾ ਰਸਤਾ ਹੋਰ ਹੈ, ਕਿਉਂਕਿ ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਇਸ ਵਾਸਤੇ ਭਗਤਾਂ ਨੂੰ ਰੱਬ ਨੇ ਮਿਲਿਆ ਹੋਇਆ ਆਪਣੇ ਨਾਲ, ਸੰਸਾਰੀ ਆਪ ਖੁਆਇਆ ਨੇ, ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਜਿਨ੍ਹਾਂ ਸਾਰੀ ਉਮਰ ਝੂਠ ਬੋਲ ਬੋਲ ਕੇ ਯਾਰ ਹੀ ਖਾਧਾ, ਉਹਨਾਂ ਨੇ ਭਗਤਾਂ ਵਾਲੇ ਟਿਕਾਣੇ ਕਿਵੇਂ ਚਲੇ ਜਾਣਾ। ਜਿਵੇਂ ਕੋਈ ਮਰ ਜਾਏ ਮਨਮੁਖ ਤੇ ਅਸੀਂ ਗਾਈ ਜਾਈਏ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਹੋ ਨਹੀਂ ਸਕਦਾ। ਸਾਡੇ ਕਹਿਣ ਨਾਲ ਥੋੜਾ ਦਰਗਾਹ ਚਲਿਆ ਜਾਏਗਾ ਸੱਚਖੰਡ ਚ, ਗੁਰਮੁਖ ਹੋਵੇਗਾ ਤਾਂ ਜਾਵੇਗਾ ਨਾ। ਇਸ ਵਾਸਤੇ ਭਗਤਾਂ ਦੀ ਮੰਜ਼ਿਲ ਕੁਝ ਹੋਰ ਹੈ ਤੇ ਅਸੀਂ ਆਪਣੀ ਮੰਜ਼ਿਲ ਕੁਝ ਹੋਰ ਬਣਾਈ ਹੋਈ ਹੈ, ਅਸੀਂ ਤੁਰੇ ਹੋਏ ਹਾਂ ਕਿਸੇ ਹੋਰ ਪਾਸੇ ਨੂੰ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਹਰ ਗੁਣ ਗਾਓ ਮਨਾ, ਹੇ ਮੇਰੇ ਮਨਾ, ਮਨੁੱਖ ਜਨਮ ਮਿਲਿਆ ਹੈ, ਹਰੀ ਪਰਮਾਤਮਾ ਦੇ ਗੁਣ ਗਾ ਲੈ, ਸਤਿਗੁਰ ਸੇਵ ਪਿਆਰ, ਪਿਆਰ ਧਾਰ ਕੇ ਸਤਿਗੁਰੂ ਦੇ ਘਰ ਦੀ ਸੇਵਾ ਕਰ ਲੈ, ਤੇਰੇ ਕੰਮ ਆਏਗੀ। ਕਿਆ ਥੋੜੀ ਬਾਤ ਗੁਮਾਨ, ਤੇਰੀ ਦੇਹੀ, ਤੇਰੀ ਵਿਦਿਆ, ਤੇਰੇ ਪਦਾਰਥ, ਤੇਰੇ ਸੰਬੰਧੀ, ਇਹ ਥੋੜੀ ਜਿਹੀ ਗੱਲਬਾਤ ਹੈ, ਕੋਈ ਵੱਡੀ ਗੱਲ ਨਹੀਂ, ਐਵੇਂ ਗੁਮਾਨ ਚੱਕੀ ਫਿਰਦਾ। ਜੈਸੇ ਰਹਿਣ ਪਰਾਂ ਹੁਣ, ਉੱਠ ਚੱਲ ਸਹਿ ਪ੍ਰਭਾਤ, ਜਿਸ ਤਰ੍ਹਾਂ ਰਾਤ ਦੇ ਸਮੇਂ ਕਿਸੇ ਘਰ ਚ ਪ੍ਰਾਹੁਣੇ ਉਤਰਨ ਆਉਣ ਤੇ ਰਾਤ ਵੀ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਚ ਹੀ ਰਹਿੰਦਾ, ਭਾਵੇਂ ਰਿਸ਼ਤੇਦਾਰਾਂ ਦੇ ਬੜੇ ਬੜੇ ਵੱਡੇ ਮਹੱਲ ਹੋਣ, ਉਹਨੂੰ ਕੀ, ਉਹਨਾਂ ਦਾ ਰਾਤ ਹੀ ਕੱਟਣੀ, ਚਾਹੇ ਗਰੀਬ ਖਾਨਾ ਹੋਏ ਤੇ ਚਾਹੇ ਅਮੀਰਾਂ ਦੇ ਘਰ ਹੋਣ। ਸੋ ਉਹਨੇ ਉੱਥੋਂ ਚਲੇ ਜਾਣਾ ਸਿਰਫ ਇੱਕ ਰਾਤ ਵਾਸਤੇ, ਹੈ ਉੱਠ ਕੇ ਚਲੇ ਜਾਏਗਾ ਪ੍ਰਭਾਤ ਹੋਣ ਨੂੰ। ਜੈਸੇ ਰਹਿਣ ਪਰਾਂ ਹੁਣ, ਉੱਠ ਚੱਲ ਸਹਿ ਪ੍ਰਭਾਤ, ਕਿਆ ਤੂਰਤਾ ਗ੍ਰਸਤ ਸਿਉ, ਸਭ ਫੁੱਲਾਂ ਦੀ ਬਾਗਾਤ। ਜਿਹੜੇ ਫੁੱਲ ਸਵੇਰੇ ਖਿੜਦੇ ਆ ਸੱਜਣਾ, ਫਿਰ ਮੁਰਝਾ ਵੀ ਜਾਂਦੇ ਨੇ ਸ਼ਾਮਾਂ ਨੂੰ। ਇਸ ਵਾਸਤੇ ਇਹ ਮੁਰਝਾ ਜਾਣ ਵਾਲੇ ਫੁੱਲਾਂ ਦਾ ਬਗੀਚਾ ਹੈ। ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰ ਹੈ, ਜਿਨ ਦੀਆ ਸੋ ਪ੍ਰਭ ਲੋੜ। ਕਦੇ ਖਿਆਲ ਕੀਤਾ ਐਸਾ ਅਸੀਂ, ਮਹਾਰਾਜ ਕਹਿੰਦੇ ਤੂੰ ਮੇਰੀ ਮੇਰੀ ਕਰੀ ਜਾਂਦਾ, ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਾਨੂੰ ਆਪਣਾ ਸਾਰਾ ਕੁਝ ਲੱਗਦਾ ਵੀ ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ, ਤੇ ਰਾਮ ਜਿਹੜਾ ਆਪਣਾ ਬਣਾਉਣਾ ਸੀ ਉਹ ਪਰਾਇਆ ਹੋ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਪ੍ਰਕਾਰ ਦੀ ਹਾਲਤ ਹੈ। ਹਜ਼ੂਰ ਕਹਿੰਦੇ ਮੇਰੀ ਮੇਰੀ ਕੀ ਕਰੀ ਜਾਂਦਾ, ਜਿਸ ਨੇ ਸਾਰਾ ਕੁਝ ਦਿੱਤਾ ਉਸ ਨੂੰ ਮਿਲਣ ਦੀ ਲੋੜ ਪੈਦਾ ਕਰ ਆਪਣੇ ਚਿੱਤ ਚ, ਲੋੜ ਮੈਨੂੰ ਇੱਛਾ ਕਰ, ਚਾਹਨਾ ਪੈਦਾ ਕਰ, ਚਾਹ ਉਸ ਨੂੰ, ਉਸ ਰੱਬ ਨੂੰ ਚਾਹ ਵੀ ਜਿਹੜਾ ਐਡਾ ਪਰਉਪਕਾਰੀ ਹੈ, ਮੇਰੇ ਵਰਗੇ ਅਨੇਕਾਂ ਜੀਆਂ ਨੂੰ ਦੇਈ ਜਾਂਦਾ, ਜਿਹੜਾ ਐਡਾ ਵੱਡਾ ਬਖਸ਼ਿੰਦਾ, ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਜਿਹੜੇ ਉਹਨੂੰ ਕਦੇ ਯਾਦ ਨਹੀਂ ਕਰਦੇ ਉਹ ਕਿਰਤ ਘਣ ਮੇਰੇ ਵਰਗੇ, ਤੇ ਰੱਬ ਮੇਰੇ ਵਰਗਿਆਂ ਨੂੰ ਵੀ ਬੈਠਿਆਂ ਨੂੰ ਦੇਈ ਜਾਂਦਾ। ਵੇਖੋ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਿਆਲਕੋਟ ਗਏ ਲਾਹੌਰ, ਦੁਨੀ ਚੰਦ ਨਾਂ ਦਾ ਇੱਕ ਸ਼ਾਹੂਕਾਰ, ਤੇ ਉਹਦੇ ਮਕਾਨਾਂ ਤੇ ਸੱਤ ਝੰਡੇ ਝੁੱਲਦੇ ਪਏ ਨੇ, ਸੱਤ ਝੰਡੇ। ਪੁਰਾਣੇ ਸਮੇਂ 'ਚ ਰਿਵਾਜ ਸੀ ਜਿਹੜਾ ਇੱਕ ਲੱਖੀਆ ਸ਼ਾਹੂਕਾਰ ਉਹਦੇ ਮਕਾਨ ਤੇ ਬੱਧਾਂਦਾ ਸੀ ਇੱਕ ਝੰਡਾ ਵੀ ਇੱਕ ਲੱਖ ਦਾ ਮਾਲਕ ਹੈ। ਉਦੋਂ ਲੱਖ ਬਹੁਤ ਮਾਇਨਾ ਰੱਖਦੇ ਸਨ। ਮੇਰੇ ਇੱਕ ਤਾਏ ਨੇ ਮੁਰਕੀਆਂ ਜਿਹੀਆਂ ਕੰਨਾਂ 'ਚ ਪਾਈਆਂ ਹੁੰਦੀਆਂ ਸੀ, ਕਹਿੰਦਾ 13 ਰੁਪਈਆਂ ਦੀਆਂ ਬਣੀਆਂ ਅੱਧੇ ਤੋਲੇ ਦੀਆਂ। ਸੋ ਉਦੋਂ ਵੀ ਪਹਿਲਾਂ ਦੀ ਗੱਲ ਹੈ, 500 ਸਾਲ ਪਹਿਲਾਂ ਅੱਜ ਤੋਂ, ਉਦੋਂ ਕਿੰਨੀ ਕੁ ਕੀਮਤ ਹੋਵੇਗੀ ਰੁਪਏ ਦੀ। ਤੇ ਉਦੋਂ ਇੱਕ ਝੰਡਾ ਜਿਹਦੇ ਮਕਾਨ ਤੇ ਹੁੰਦਾ ਸੀ ਨਿਸ਼ਾਨੀ ਵੀ ਇੱਕ ਲੱਖੀਆ ਸ਼ਾਹੂਕਾਰ, ਤੇ ਉਸ ਦੁਨੀ ਚੰਦ ਨੇ ਸੱਤ ਝੰਡੇ ਬੱਧੇ ਹੋਏ। ਸੱਤ ਲੱਖੀਆ ਸ਼ਾਹੂਕਾਰ ਆਪਣੇ ਪਿਓ ਦਾ ਸਰਾਧ ਕਰ ਰਿਹਾ ਸੀ, ਤੇ ਲੋਕ ਸ਼ੱਕ ਸ਼ਿਕਾ ਰਹੇ ਸਨ। ਆਖਿਰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਲੈ ਗਏ ਵੀ ਮਹਾਰਾਜ ਤੁਸੀਂ ਵੀ ਥੋੜਾ ਕਣਾ ਛਕੋ। ਮਹਾਰਾਜ ਕਹਿੰਦੇ ਬੜਾ ਡੰਬਰ ਰਚਿਆ ਹੋਇਆ, ਕਿਸ ਵਾਸਤੇ? ਕਹਿਣ ਲੱਗਾ ਪਿਤਾ ਦੇ ਨਿਮਿੱਤ ਸਰਾਧ ਕਰ ਰਹੇ ਹਾਂ ਜੀ। ਮਹਾਰਾਜ ਕਹਿੰਦੇ ਵੀ ਪਿਤਾ ਕਿੱਥੇ ਹੈ ਤੇਰਾ? ਕਹਿਣ ਲੱਗਾ 40 ਲੱਖ ਯੋਜਨ ਤੇ ਮਹਾਰਾਜ, ਕੋਈ 2-2.5 ਕਰੋੜ ਮੀਲ ਦੀ ਵਿੱਥ ਤੇ ਉਹ ਪ੍ਰਲੋਕ ਚ ਬੈਠਾ ਸੁੱਖ ਲੈਂਦਾ। ਮਹਾਰਾਜ ਕਹਿੰਦੇ ਨਹੀਂ, ਨਿਰਿਸ਼ ਦੀ ਜੂਨ ਚ ਪਿਆ ਹੋਇਆ। ਕਹਿਣ ਲੱਗਾ ਮਹਾਰਾਜ ਉਹ ਕਿਵੇਂ? ਮਹਾਰਾਜ ਕਹਿੰਦੇ ਲਿਆ ਪ੍ਰਸ਼ਾਦ, ਲਿਆ ਥੋੜਾ ਜਿਹਾ ਭੋਗ ਲਾਇਆ, ਤੇ ਹਜ਼ੂਰ ਕਹਿੰਦੇ ਲੈ ਜਾ ਫਲਾਨੀ ਦਿਸ਼ਾ ਨੂੰ, ਇੱਕ ਝਾੜੀ ਚ ਬੈਠਾ ਰਿੱਛ ਬਣ ਕੇ, ਤੇ ਆ ਭੁੱਖਾ ਉਹ ਲੋਕਾਂ ਨੂੰ ਸ਼ਿਕਾਈ ਆ ਨਾ ਪਿਓ ਤੇਰਾ ਭੁੱਖਾ ਹੀ ਆ, ਆ ਥਾਲ ਉਹਦੇ ਅੱਗੇ ਰੱਖ ਦੇ ਤੇ ਆ ਪਰੇ ਹੋ ਕੇ ਬਹਿ ਜੀ, ਜਦੋਂ ਮੂੰਹ ਪਾਏਗਾ ਵਿੱਚ ਇਸ ਪ੍ਰਸ਼ਾਦ ਦੇ ਉਹਦੀ ਬੁੱਧ ਜਿਹੜੀ ਬੰਦੇ ਵਰਗੀ ਹੋ ਜਾਏਗੀ, ਤੇਰੇ ਨਾਲ ਗੱਲਾਂ ਕਰੇਗਾ। ਜਿਸ ਪ੍ਰਕਾਰ ਇੰਜ ਹੋਇਆ ਤੇ ਫਿਰ ਉਸਨੇ ਕਿਹਾ ਵੀ ਹੇ ਪੁੱਤਰ ਮੈਂ ਤੇਰਾ ਪਿਓ ਹੀ ਹਾਂ, ਜਾ ਹੁਣ ਜਿਹੜੇ ਤੇਰੇ ਘਰ ਆਏ ਆ ਉਹ ਬੇੜਾ ਪਾਰ ਕਰਨਗੇ, ਮੇਰਾ ਵੀ ਤੇ ਤੇਰਾ ਵੀ ਚਰਨ ਫੜ ਲਾ ਉਹਨਾਂ ਦੇ। ਸੋ ਇਸ ਪ੍ਰਕਾਰ ਜਦੋਂ ਚਰਨ ਫੜੇ ਜਾ ਕੇ ਤਾਂ ਮਹਾਰਾਜ ਜੁਗਤੀ ਨਾਲ ਉਪਦੇਸ਼ ਦਿੰਦੇ ਨੇ, ਹਜ਼ੂਰ ਕਹਿੰਦੇ ਵੀ ਆਹ ਸੂਈ ਲੈ ਸਾਡੀ ਸੰਭਾਲ ਲਾ, ਤੇ ਕਹਿੰਦਾ ਵੀ ਮਹਾਰਾਜ ਕਿਸ ਵਾਸਤੇ? ਕਹਿੰਦੇ ਜਦੋਂ ਪ੍ਰਲੋਕ ਜਾਵਾਂਗੇ ਤੂੰ ਵੀ ਜਾਏਗਾ, ਉਦੋਂ ਤੇਰੇ ਕੋਲ ਮੰਗਾਂਗੇ, ਉਦੋਂ ਦੇਵੀ ਸਾਨੂੰ। ਕਹਿਣ ਲੱਗਾ ਮਹਾਰਾਜ ਸੂਈ ਤਾਂ ਨਹੀਂ ਜਾ ਸਕਦੀ। ਮਹਾਰਾਜ ਕਹਿੰਦੇ 7 ਲੱਖ ਜਾਏਗਾ, ਫਿਰ ਅੱਖਾਂ ਖੁੱਲੀਆਂ ਆਉਂਦੀਆਂ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਨਗਰ ਚ ਦਾਸ ਨੇ ਗ੍ਰੰਥੀ ਦੀ ਸੇਵਾ ਕੀਤੀ ਹੈ, ਤੇ ਗੁਰਦੁਆਰੇ ਦੇ ਸਾਹਮਣੇ ਇੱਕ ਗਰੀਬਾਂ ਦਾ ਘਰ ਸੀ, ਬਹੁਤ ਗਰੀਬਾਂ ਦਾ, ਤੇ ਇੱਕ ਪਰਿਵਾਰ ਮੈਨੂੰ ਘਰ ਸੱਦ ਕੇ ਪ੍ਰਸ਼ਾਦਾ ਛਕਾਉਂਦਾ ਸੀ। ਜਿਹੜੇ ਮੈਨੂੰ ਪ੍ਰਸ਼ਾਦਾ ਛਕਾਉਂਦੇ ਸੀ ਉਹਨਾਂ ਨੇ ਉਹਨਾਂ ਨੂੰ ਮਾਇਆ ਉਧਾਰੀ ਦਿੱਤੀ ਹੋਈ ਗਰੀਬਾਂ ਨੂੰ, ਤੇ 10% ਵਿਆਜ ਲਾਇਆ ਕਰਨ, ਉਹਨਾਂ ਕੋਲ ਵਿਆਜ ਹੀ ਨਾ ਲੱਥੇ ਵਿਚਾਰਿਆਂ ਕੋਲ। ਇੱਕ ਦਿਨ ਉਹ ਮੇਰੇ ਕੋਲ ਰੋ ਪਏ ਵੀ ਆਹ ਗੱਲ ਹੈ। ਉਹਨਾਂ ਨੂੰ ਫਿਰ ਮੈਂ ਕਿਹਾ ਵੀ ਪ੍ਰਸ਼ਾਦਾ ਤਾਂ ਮੈਨੂੰ ਛਕਾਉਂਦੇ ਹੋ, ਪਰ ਸਫਲਾ ਤਾਂ ਹੀ ਹੋਣਾ ਵੀ ਜੇ ਗਰੀਬਾਂ ਦੀ ਸੰਗੀ ਨਾ ਘੁੱਟੋ। ਤਾਂ ਤੁਹਾਡੇ ਤੇ ਮਕਾਨ ਦਿੱਲੀ ਵਿੱਚ ਵੀ ਹਨ, ਚੰਡੀਗੜ੍ਹ ਵੀ ਹਨ, ਅਮੀਰ ਬੜੇ ਹੋ, ਇਹਨਾਂ ਗਰੀਬਾਂ ਨੂੰ ਕਿਉਂ ਲੱਗੇ ਜਾਣ ਦੇ ਝੁੱਗੀ ਵੀ ਢਾ ਦੇਣ ਲੱਗੇ? ਉਹ ਜਿਹੜੇ ਵਿਚਾਰੇ ਕੱਚੇ ਮਕਾਨ ਆ ਛੱਡ ਕੇ ਚਲੇ ਹੀ ਜਾਣਗੇ ਨਾ, ਆਖਿਰ ਕਿਤੇ ਵੇਚਣੇ ਹੀ ਪੈਣਗੇ ਨਾ ਤੁਹਾਡਾ ਕਰਜ਼ਾ ਲਾਉਣ ਲਈ। ਬਸ ਕਰੋ ਹੁਣ ਬੜੀ ਮਾਇਆ ਤੁਸੀਂ ਲੈ ਲਈ ਉਹਨਾਂ ਤੋਂ, ਬਸ ਕਰੋ, ਖੇੜਾ ਛੱਡੋ, ਮਸਾਂ ਬੇਨਤੀ ਕਰਕੇ ਉਹਨਾਂ ਦਾ ਖੇੜਾ ਛੁਡਾਇਆ। ਸੋ ਇਸ ਪ੍ਰਕਾਰ ਮਨੁੱਖ ਮਾਇਆ ਵਾਸਤੇ ਜਿਉਂਦਾ ਕਈ ਵਾਰੀ, ਮਾਇਆ ਮਨੁੱਖ ਦੇ ਸੁੱਖਾਂ ਵਾਸਤੇ ਤਾਂ ਹੈ, ਪਰ ਕਈ ਵਾਰੀ ਮਨੁੱਖ ਮਾਇਆ ਨੂੰ ਸਮਰਪਣ ਹੀ ਹੋ ਜਾਂਦਾ ਵੀ ਮਾਇਆ ਵਾਸਤੇ ਜਿਉਂਦਾ। ਇੱਕ ਬੰਦਾ ਸੀ ਮੇਰੇ ਪਿੰਡ 'ਚ, ਸੰਡਿਆਂ ਵਾਲਾ ਨੂੰ ਕਿਹਾ ਕਰਦੇ ਸਨ, ਔਲਾਦ ਉਹਦੀ ਨਹੀਂ ਹੋਈ, ਵਿਆਹ ਵੀ ਨਹੀਂ ਸੀ ਹੋਇਆ, ਤੇ ਆਖਿਰ ਮੇਰੇ ਪਿੰਡ ਦੇ ਬਜ਼ੁਰਗਾਂ ਨੇ ਸਲਾਹ ਮਸ਼ਵਰਾ ਕਰਕੇ ਇੱਕ ਵਿਧਵਾ ਔਰਤ ਉਹਨੂੰ ਲਿਆਤੀ ਵਿਆਹ ਕਰਤਾ ਉਹਦਾ। ਤੁਸੀਂ ਹੱਸੋਗੇ ਵੀ ਉਹ ਘਿਓ ਵਾਲੀ ਬੋਤਲ ਤੇ ਢੱਕਣ ਚਾੜ ਕੇ ਉਹਨੂੰ ਕਹੇ ਵੀ ਢੱਕਣ ਨਹੀਂ ਖੋਲਣਾ ਤੇ ਬੋਤਲ ਹੀ ਰੋਟੀ ਤੇ ਕਸਾ ਲਾ, ਦੱਸੋ ਉਹਦੇ ਕਿਸ ਕੰਮ ਸੀ ਭਾਈ? ਮਾਇਆ ਜਿਹੜੀ ਜੁੜ ਜਾਂਦਾ ਸੀ ਨਾ, ਉਹਦੀ ਜ਼ਮੀਨ ਉਹਦੇ ਕੰਮ ਆਈ, ਸ਼ਰੀਕਾਂ ਸੰਭਾਲ ਲਈ, ਫਿਰ ਉਹ ਵਿਚਾਰੀ ਭੱਜ ਗਈ ਵੀ ਜਿਹੜਾ ਬੋਤਲ ਤੋਂ ਢੱਕਣ ਹੀ ਨਹੀਂ ਲਾਉਣ ਦਿੰਦਾ ਹੋਰ ਮੈਨੂੰ ਕੀ ਦੇਵੇਗਾ। ਇਸ ਪ੍ਰਕਾਰ ਮਨੁੱਖ ਜਦੋਂ ਕੰਜੂਸ ਬਣ ਜਾਂਦਾ ਤਾਂ ਮਹਾਰਾਜ ਕਹਿੰਦੇ ਨੇ ਜਿਉਂ ਕਿਰਪਨ ਕੇ ਨਿਰਾਰਥ ਦਾਮ, ਜਿਹੜੇ ਕੰਜੂਸ ਲੋਕ ਆ ਉਹਨਾਂ ਦੇ ਦਮੜੇ ਨਿਰਾਰਥ, ਨਾ ਆਪਣੇ ਕੰਮ ਆਉਣੇ ਹਨ, ਖੌਰੇ ਕਿੰਨੇ ਸਾਹਮਣੇ, ਚਾਹੇ ਆਪਣੀ ਔਲਾਦ ਆ ਤੇ ਚਾਹੇ ਕੋਈ ਹੋਰ ਲੋਕ ਤਾਂ ਸੁੱਖ ਲੈ ਸਕਦੇ ਆ, ਪਰ ਆਪਣੇ ਤਾਂ ਨਹੀਂ ਨਾ ਕੰਮ ਆਉਣੇ। ਇਸ ਵਾਸਤੇ ਮਾਇਆ ਮਨੁੱਖ ਦੇ ਸੁੱਖ ਵਾਸਤੇ ਸੀ, ਪਰ ਮਨੁੱਖ ਮਾਇਆ ਵਾਸਤੇ ਬਣ ਗਿਆ ਵੀ ਖਰੇ ਮਾਇਆ ਜਮ੍ਹਾਂ ਕਰਨਾ ਮੇਰਾ ਪ੍ਰਯੋਜਨ ਆ, ਇਹ ਕੰਮ ਨਹੀਂ ਆਉਣੀ। ਇਹਨੂੰ ਦਾਨ ਪੁੰਨ ਚ ਭਲੇ ਅਰਥ ਦਸਵੰਧ ਕੱਢਣ ਵਾਸਤੇ ਜੇ ਕਿਸੇ ਨੂੰ ਕਹੀਏ ਤਾਂ ਕਹਿੰਦੇ ਕੰਮ ਹੀ ਮਸਾਂ ਚੱਲਦਾ, ਗੁਜ਼ਾਰਾ ਹੀ ਮਸਾਂ ਚੱਲਦਾ, ਦਸਵੰਧ ਕਿੱਦਾਂ ਕੱਢੀਏ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਲੋੜਾਂ ਆਪਣੀਆਂ ਘਟਾ ਲਓ, ਐਸ਼ਵਰਜ ਆਪਣਾ ਘਟਾ ਲਓ। ਗੱਡੀ 10,000 ਦੀ ਨਾਲ ਵੀ ਸਰ ਸਕਦਾ ਤੇ 50,000 ਦੀ ਵੀ ਗੱਡੀ ਹੋਵੇਗੀ ਨਾ। ਅੱਜ ਕੱਲ ਨੌਜਵਾਨ ਖੁਸ਼ ਹੁੰਦਾ 50-60,000 ਦੀ ਗੱਡੀ ਲੈ ਕੇ ਇੱਥੋਂ ਦਾ ਡਾਲਰਾਂ ਦੀ, ਤੇ ਜੇ ਉਹੀ ਕਿਸੇ ਗਰੀਬ ਦੇ ਮੂੰਹ ਚ ਭੇਜ ਦਿਓ, ਅਸੀਸਾਂ ਦੇਵੇਗਾ। ਗੋਰੇ ਕਿੰਨਾ ਇੰਤਜ਼ਾਮ ਕਰ ਰਹੇ ਆ, ਅਫਰੀਕਾ ਦੇ ਵਿੱਚ ਜਿਹੜੇ ਬੱਚੇ ਲੋਕਾਂ ਦੇ ਲਾਵਾਰਸ ਹਨ, ਭੁੱਖੇ ਮਰਦੇ ਆ, ਰੋਟੀਆਂ ਆਤਰ ਹਨ, ਇਹ ਕਹਿੰਦੇ ਅੱਜ TV ਤੇ ਮੈਂ ਵੇਖ ਰਿਹਾ ਸੀ, ਕਹਿੰਦੇ $1 ਕੱਢੋ ਇੱਕ ਬੱਚੇ ਵਾਸਤੇ, ਫਲ ਮਿਲੇਗਾ ਤੁਹਾਨੂੰ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਐਸਾ ਦਇਆ ਦਾ ਸੁਭਾਅ ਚਾਹੀਦਾ। ਮਾਇਆ ਹੀ ਸਾਰਾ ਕੁਝ ਨਹੀਂ ਹੈ, ਨਹੀਂ, ਮਾਇਆ ਇੱਕ ਜ਼ਰੀਆ ਹੈ ਸਾਡੇ ਜੀਵਨ ਜਿਉਣ ਦਾ। ਸਰੋਹ ਵਿਚਾਰ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੀ ਕਿਆ ਕਰ ਹੈ, ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, 84 ਭਰਮ ਤਿਆ ਦੁਰਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਉਹ ਦਿਨ ਤੇਰੇ ਨੇੜੇ ਆਉਂਦਾ ਪਿਆ, ਦਿਨੋ ਦਿਨ ਨੇੜੇ ਆਉਂਦਾ ਪਿਆ। ਇਸ ਵਾਸਤੇ ਚੇਤਾ ਕਰਾ ਰਹੇ ਨੇ ਪਰ ਜਮਾਂ ਦੀ ਫਾਇ ਚ ਨਹੀਂ ਪਏਗਾ, ਸੱਚੇ ਸਾਹਿਬ ਨੂੰ ਮਨ ਚ ਵਸਾ, ਫਿਰ ਤੇਰਾ ਸੁਭਾਅ ਬਦਲ ਜਾਏਗਾ, ਤੇਰਾ ਸੁਭਾਅ ਸੰਤੋਖੀ ਬਣ ਜਾਏਗਾ। ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬੱਧ ਕਪਾਇਆ, ਜਿਸ ਵੇਲੇ ਮੱਛੀ ਨੂੰ ਪਕੜਨ ਵਾਸਤੇ ਸ਼ਿਕਾਰੀ ਨੇ ਜਾਲ ਪਾਤਾ, ਉਸ ਵੇਲੇ ਜਿਹੜੀ ਮੱਛੀ ਸੀ ਉਹ ਨੇਤਰ ਭਰ ਭਰ ਕੇ ਰੋਈ, ਫਸ ਜੂ ਗਈ, ਪਰ ਹੁਣ ਪਛਤਾਵਾ ਰਹਿ ਗਿਆ ਪੱਲੇ, ਹੁਣ ਹੋ ਕੁਝ ਨਹੀਂ ਸਕਦਾ। ਪਹਿਲਾਂ ਭਿੱਤ ਦੀ ਖਾਤਰ, ਚੋਗ ਦੀ ਖਾਤਰ ਫਸ ਗਈ। ਸੋ ਇਸ ਪ੍ਰਕਾਰ ਜਾਲ ਚ ਮਛਲੀ ਜਾਲ ਨਾ ਜਾਣਿਆ, ਖਰ ਸਰ ਖਾਰਾ ਅਸਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ, ਪਰ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਜਿਵੇਂ ਮੱਛੀ ਨੂੰ ਜਾਲ ਪੈ ਗਿਆ ਤੇ ਫਸ ਗਈ, ਸ਼ਿਕਾਰੀ ਨੇ ਫਸਾ ਲਈ, ਇਸੇ ਤਰ੍ਹਾਂ ਕਾਲ ਨੇ ਆਪਣਾ ਜਾਲ ਪਾ ਕੇ ਮਨੁੱਖ ਨੂੰ ਵੀ ਫਸਾਉਣਾ। ਇਹ ਮਨੁੱਖ ਪਦਾਰਥਾਂ ਰੂਪੀ ਭਿੱਤ ਚੋਗ ਦੇ ਪਿੱਛੇ ਸ਼ੁਭ ਗੁਣਾਂ ਨੂੰ ਤਿਆਗ ਕੇ ਸੰਤੋਖ ਨੂੰ, ਸ਼ਾਂਤੀ ਨੂੰ, ਵਸਤੂ ਵਿਚਾਰ ਨੂੰ, ਵਿਵੇਕ ਆਦਿਕਾਂ ਨੂੰ ਤਿਆਗ ਕੇ ਪਦਾਰਥਾਂ ਦੇ ਲੋਭ ਵਿੱਚ ਤੇ ਸੰਬੰਧੀਆਂ ਦੇ ਮੋਹ ਵਿੱਚ, ਇਹ ਫਸੌਤੀ ਇਹਦੇ ਵਿੱਚ ਫਸ ਗਿਆ ਤੇ ਇਸ ਵਾਸਤੇ ਦੇ ਸਿਰ ਜਾਲ ਪੈ ਜਾਏਗਾ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਮਾਇਆ ਮੋਹ ਮਿੱਠਾ, ਜਿਵੇਂ ਮੱਛੀ ਦੀ ਚੋਗ ਮਿੱਠੀ ਹੈ ਨਾ, ਮੱਛੀ ਨੂੰ ਭਿੱਤ ਜਿਹੜੀ ਚੋਗਾ, ਸੋ ਮੱਛੀ ਨੂੰ ਪਕੜਨ ਲਈ ਕੁੰਡੀ ਜਾਂ ਮਾਸ ਦਾ ਟੁਕੜਾ ਲਾਉਂਦੇ ਨੇ ਜਾਂ ਕਿਸੇ ਭੋਜਨ ਦਾ, ਤੇ ਇਸ ਪ੍ਰਕਾਰ ਉਹ ਫਸਦੀ ਆ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਸੰਸਾਰ ਦਾ ਜਿਹੜਾ ਮਾਇਆ ਦਾ ਮੋਹ ਹੈ, ਸੰਸਾਰ ਦੇ ਵਿੱਚ ਇਹ ਸੰਸਾਰ ਤੇ ਮਾਇਆ ਦਾ ਮੋਹ, ਇਹ ਮਿੱਠਾ ਬੜੋ ਲੱਗਦਾ, ਤੇ ਅੰਤ ਭਰਮ ਚੁਕਾਇਆ। ਹੁਣ ਤਾਂ ਮਿੱਠਾ ਲੱਗ ਰਿਹਾ, ਪਰ ਜਿਸ ਵੇਲੇ ਅੰਤ ਸਮਾਂ ਆ ਗਿਆ ਨਾ, ਅੰਤ ਸਮਾਂ ਜਮਾਂ ਗਰਾਸੇ ਝੋਟ, ਜਿਸ ਵੇਲੇ ਜਮਾਂ ਨੇ ਜੂੜੇ ਤੋਂ ਫੜ ਲਿਆ ਸਿਰ ਦੀ ਚੋਟੀ ਤੋਂ, ਉਸ ਵੇਲੇ ਅੱਖਾਂ ਖੁੱਲਣਗੀਆਂ ਵੀ ਇਹ ਸਾਰਾ ਕੋਈ ਯਾਰ ਇੱਥੇ ਰਹਿ ਚੱਲਿਆ, ਮੈਂ ਬਣਾਉਂਦਾ ਮਰ ਗਿਆ, ਕਾਸ ਵਾਸਤੇ ਹਾਂਡ ਪੱਲੇ ਪਈ, ਕਿਸ ਵਾਸਤੇ ਥਕੇਵਾਂ ਪੱਲੇ ਪਿਆ, ਬਣਿਆ ਕੁਛ ਨਾ, ਨਾਲ ਕੁਝ ਨਾ ਚੱਲਿਆ। ਭਾਈ ਵੀਰ ਸਿੰਘ ਨੇ ਲਿਖਿਆ ਕਿ ਮਰਨ ਤੋਂ ਬਾਅਦ ਇਸ ਜੀਵ ਨੂੰ ਸਭ ਤੋਂ ਵੱਡਾ ਦੁੱਖ ਜਿਹੜਾ ਪਹਿਲੇ ਨੰਬਰ ਤੇ ਵਿਆਪਦਾ ਹੁੰਦਾ ਪਛਤਾਵੇ ਦਾ, ਉਹ ਰੋਂਦਾ ਉਸ ਵੇਲੇ ਜੀਵ ਪਛਤਾਵਾ ਕਰਦਾ, ਹੱਥ ਪਛੋੜਾ ਸਿਰ ਧੁਣੈ ਜਬ ਰੈਣ ਵੇ ਹਾਣੀ। ਸੋ ਇਸ ਪ੍ਰਕਾਰ ਸਿਰ ਧੁਣਦਾ ਪਛਤਾਉਂਦਾ, ਜਦੋਂ ਰਾਤ ਹੀ ਗੁਜ਼ਰ ਗਈ, ਹੁਣ ਹੋ ਕੁਝ ਨਹੀਂ ਸਕਦਾ। ਮਨੁੱਖ ਜਨਮ ਦੀ ਉਮਰ ਇੱਕ ਰਾਤ ਮਿਲੀ ਸੀ, ਇਸ ਰਾਤ ਵਿੱਚ ਕੁਝ ਕਰਨਾ ਸੀ, ਬੰਦਗੀ ਕਰਨੀ ਸੀ, ਪਰ ਉਹ ਕੀਤੀ ਨਾ। ਇਸ ਵਾਸਤੇ ਜਦੋਂ ਅੰਤ ਸਮਾਂ ਆਇਆ, ਉਦੋਂ ਭਰਮ ਦੇ ਫੋਲੇ ਦੂਰ ਹੋਏ, ਉਦੋਂ ਭਰਮ ਦੂਰ ਹੋ ਗਿਆ ਵੀ ਇਹ ਤਾਂ ਨਾਸ਼ਵਾਨ ਸੀ ਸੰਸਾਰ, ਇੱਥੇ ਤਾਂ ਮੇਰਾ ਕੋਈ ਨਹੀਂ ਸੀ, ਜਿਹਨਾਂ ਨੂੰ ਮੈਂ ਆਪਣੇ ਬਣਾਇਆ ਹੋਇਆ ਸੀ, ਮੇਰਾ ਤਾਂ ਸੱਜਣ ਹੈ ਕੋਈ ਨਹੀਂ, ਨਾਲ ਤਾਂ ਮੇਰੇ ਚੱਲਿਆ ਨਹੀਂ, ਕਿਉਂਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਆ ਤਿੱਥੇ ਖੜੇ ਦਿਸਣ, ਜਿੱਥੇ ਹਿਸਾਬ ਕਿਤਾਬ ਮੰਗਿਆ ਜਾਏ। ਬਾਕੀ ਧਰਮ ਰਾਏ ਕੀ ਲੀਜਾ ਸਿਰ ਫਰਿਓ ਭਾਰ ਅਫਾਰਾ ਹੈ। ਸੋ ਇਸ ਪ੍ਰਕਾਰ ਜਿੱਥੇ ਬਾਕੀ ਹਿਸਾਬ ਕਿਤਾਬ ਲਿਆ ਜਾਣਾ ਸੀ ਉੱਥੇ ਤਾਂ ਨਾਲ ਕੋਈ ਨਿਭਦਾ ਨਹੀਂ। ਇਸ ਵਾਸਤੇ ਕਾਹਨੂੰ ਮੋਹ ਲਾ ਛੱਡਿਆ, ਇਹ ਅੰਤ ਸਮੇਂ ਭਰਮ ਦੂਰ ਹੁੰਦਾ। ਪਹਿਲਾਂ ਭਰਮ ਹੀ ਵਿਆਪਿਆ ਰਹਿੰਦਾ ਜੀਵ ਨੂੰ, ਵੀ ਖੋਰੇ ਮੇਰਾ ਹੀ ਹੈ ਸਾਰਾ ਕੁਝ। ਅੰਤਲੇ ਸਮੇਂ ਭਰਮ ਦੂਰ ਹੋਇਆ, ਅਖੀਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਵੀ ਕੀ ਕਰਨਾ ਚਾਹੀਦਾ, ਸਿਧਾਂਤ ਕਥਨ ਕਰ ਰਹੇ ਨੇ, ਸਿਧਾਂਤ ਆਪਣੇ ਬਚਨਾਂ ਦਾ। ਭਗਤ ਕਰ ਚਿੱਤ ਲਾਏ ਹਰ ਸਿਉ, ਭਗਤ ਸ਼ਬਦ ਦੇ ਤੱਤੇ ਨੂੰ ਸਿਹਾਰੀ ਹੈ, ਮਤਲਬ ਕਿ ਭਗਤੀ ਸੰਸਕ੍ਰਿਤ ਤੇ ਹਿੰਦੀ ਭਾਸ਼ਾ, ਜਦੋਂ ਭਗਤ ਸ਼ਬਦ ਲਿਖਿਆ ਜਾਂ ਭਗਤੀ ਤੇ ਉਦੋਂ ਤੱਤੇ ਨੂੰ ਸਿਹਾਰੀ ਹੁੰਦੀ ਹੈ, ਬਿਹਾਰੀ ਨੇ। ਇਸ ਵਾਸਤੇ ਸਤਿਗੁਰਾਂ ਨੇ ਇਹ ਜਿਹੜੀਆਂ ਸਿਹਾਰੀਆਂ ਜਾਂ ਔਂਕੜ ਆਦਿਕ ਬਾਣੀ ਚਲਾਏ ਨੇ, ਇਹਨਾਂ ਦਾ ਮਤਲਬ ਇਹ ਅਰਥ ਵਾਸਤੇ ਨੇ। ਭਗਤ ਕਰ ਵਾਹਿਗੁਰੂ ਦੀ ਭਗਤੀ ਕਰ, ਚਿੱਤ ਲਾਏ ਹਰ ਸਿਉ, ਹਰੀ ਪਰਮਾਤਮਾ ਦੇ ਨਾਲ ਚਿੱਤ ਜੋੜ। ਭਗਤੀ ਨੌ ਪ੍ਰਕਾਰ ਦੀ ਹੈ ਸਾਧ ਸੰਗਤ ਜੀ, ਕੋਈ ਵੀ ਕਰ ਲਵੇ ਤਾਂ ਪਾਰ ਉਤਾਰਾ ਹੋ ਜਾਂਦਾ। ਉਹ ਹੈ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਇਹ ਨੌ ਪ੍ਰਕਾਰ ਦੀ ਭਗਤੀ ਹੈ। ਪਹਿਲੀ ਸਰਵਣ, ਕੰਨਾਂ ਦੁਆਰਾ ਮਹਾਰਾਜ ਦਾ ਜਸ ਸੁਣੀ ਜਾਈਏ, ਭਾਵੇਂ ਸੁਣਦਿਆਂ ਸੁਣਦਿਆਂ ਹੀ ਪਾਰ ਉਤਾਰਾ ਹੋ ਜਾਂਦਾ। ਸਰਵਣ ਸਿਮਰਨ, ਦੂਜੀ ਹੈ ਸਿਮਰਨ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਆਰਾਧਣਾ, ਤੇ ਫਿਰ ਗਲੇ ਵਿੱਚ ਜਾਪ ਹੋਣ ਲੱਗ ਜਾਣਾ, ਜਪ ਤੋਂ ਸਿਮਰਨ ਬਣ ਜਾਣਾ। ਸਰਵਣ ਸਿਮਰਨ ਕੀਰਤਨ ਵਾਹਿਗੁਰੂ ਦਾ ਜਸ ਰਸਨਾ ਦੇ ਨਾਲ ਗਾਉਣਾ, ਉਹਦੇ ਗੁਣ ਗਾਉਣੇ। ਪਾਦ ਸੇਵ, ਸਤਿਗੁਰਾਂ ਦੇ, ਸਤਿਗੁਰੂ ਜੀ ਦੇ ਪਿਆਰਿਆਂ ਦੇ, ਗੁਰੂ ਕੀ ਸੰਗਤ ਦੇ ਚਰਨ ਧੋਣੇ, ਮੁੱਠੀ ਚਾਪੀ ਕਰਨੀ, ਜਿਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਖੁਦ ਜਾ ਕੇ ਸਿੱਖਾਂ ਦੀ ਮੁੱਠੀ ਚਾਪੀ ਕੀਤੀ। ਔਰ ਇਸ ਪ੍ਰਕਾਰ ਅਰਚਾਨ, ਆਪਣੇ ਇਸ਼ਟ ਦੇ ਅੱਗੇ ਸੁਗੰਧੀਆਂ ਛਿੜਕਣੀਆਂ, ਫੁੱਲ ਭੇਟ ਕਰਨੇ, ਇਹ ਵੀ ਇੱਕ ਭਗਤੀ ਹੈ। ਦਾਸਾ ਸਖਪਨ ਬੰਧਨਾ, ਦਾਸਾ ਪੁਣਾ ਨਿਭਾਉਣਾ, ਜਿਸ ਨਾਲ ਪ੍ਰੇਮ ਪਾ ਲਈਏ, ਜਿਹਦੇ ਦਾਸ ਬਣ ਜਾਈਏ, ਸੇਵਕ ਬਣ ਜਾਈਏ ਕਿਸੇ ਮਹਾਂਪੁਰਖ ਦੇ, ਫਿਰ ਦਾਸ ਪੁਣਾ ਤੋੜ ਨਿਭਾਉਣਾ। ਇੱਕ ਸਾਡੇ ਜਥੇ ਚ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਨਾਲ ਸਿੰਘ ਰਿਹਾ ਸੀ, ਭਾਈ ਗੁਰਮੁਖ ਸਿੰਘ ਉੜੀਸਾ, ਕਲਕੱਤੇ ਦਾ ਸੀ, ਬਈਆਂ ਦੇ ਘਰ ਦਾ ਜਨਮ, ਪਰ ਉੱਥੇ ਗੁਰਦੁਆਰਾ ਸਾਹਿਬ ਆਇਆ ਕਰਦਾ ਸੀ ਕਲਕੱਤੇ, ਤੇ ਉੱਥੇ ਸਾਧ ਸੰਗਤ ਜੀ ਸਹਿਜੇ ਸਹਿਜੇ, ਫਿਰ ਜਦੋਂ ਸੰਤ ਗੁਰਬਚਨ ਸਿੰਘ ਜੀ ਗਏ ਤੇ ਕਹਿਣ ਲੱਗਾ ਜੀ ਮੈਨੂੰ ਜਥੇ ਚ ਰੱਖ ਲਓ, ਸਿੱਖ ਬਣ ਗਿਆ ਸੀ। ਫਿਰ ਉਹਨੇ ਊੜੇ ਐੜੇ ਤੋਂ ਲੈ ਕੇ ਸਾਰਾ ਕੁਝ ਸਿੱਖਿਆ, ਬਾਣੀ ਸਿੱਖੀ, ਕਥਾ ਸੁਣਦਾ ਰਿਹਾ, ਬਹੁਤ ਭਾਰੀ ਸੇਵਾ ਕਰਦਾ ਸੀ, ਬੜਾ ਭਾਰੀ ਸੰਤੋਖੀ ਆਦਮੀ ਸੀ ਉਹ। ਇਹ ਦਾਤ ਮਹਾਰਾਜ ਜੀ ਜਿਹਨੂੰ ਮਹਾਰਾਜ ਬਖਸ਼ਣ, ਸੋ ਉਹ ਬੜਾ ਸੰਤੋਖੀ ਸੀ। 6 ਮਹੀਨਿਆਂ ਬਾਅਦ ਜਿਹੜੇ ਬਸਤਰ ਮਿਲਣੇ, ਜਦੋਂ ਤੱਕ ਫਟ ਨਹੀਂ ਸੀ ਜਾਂਦੇ ਉਦੋਂ ਤੱਕ ਤਿਆਗਦਾ ਨਹੀਂ ਸੀ, ਦੂਜੇ ਨਵੇਂ ਨਹੀਂ ਸੀ ਪਾਉਂਦਾ, ਤੇ ਇਉਂ ਹਰ ਚੀਜ਼ ਨੂੰ ਸੰਭਾਲ ਕੇ ਰੱਖਦਾ ਸੀ। ਏਡਾ ਸੰਤੋਖੀ ਸੀ, ਸਾਰੇ ਸਿੰਘਾਂ ਨੂੰ ਆਈ ਹੋਈ ਸੰਗਤ ਨੂੰ ਭੋਜਨ ਪਾਣੀ ਛਕਾ ਕੇ, ਇਹ ਨਹੀਂ ਵੇਖਣਾ ਕਿ ਆਪਣੇ ਲਈ ਬਚਾ ਕੇ ਲਾਂਭੇ ਪਾਸੇ ਰੱਖ ਲਵਾਂ, ਨਹੀਂ, ਸਭ ਨੂੰ ਛਕਾ ਕੇ ਬਚਿਆ ਹੋਇਆ ਪਦਾਰਥ ਜੇ ਹੈ ਛਕ ਲੈਣਾ, ਜੇ ਦਾਲ ਸਬਜ਼ੀ ਨਹੀਂ ਰਹੀ ਤਾਂ ਅਚਾਰ ਰੱਖ ਕੇ, ਨਹੀਂ ਤਾਂ ਗੰਢਾ ਹੀ ਰੱਖ ਕੇ, ਲੂਣ ਹੀ ਰੱਖ ਕੇ ਛਕ ਜਾਣਾ। ਕਦੇ ਉਹਨੇ ਉਜਰ ਨਹੀਂ ਸੀ ਕੀਤਾ ਵੀ ਯਾਰ ਲੰਗਰ ਚ ਕੁਛ ਬਚਿਆ ਨਹੀਂ। ਇਸ ਪ੍ਰਕਾਰ ਤੇ ਜਿੰਨੀ ਡਿਊਟੀ ਹੁੰਦੀ ਸੀ ਉਦੋਂ ਵੱਧ ਕੇ ਸੇਵਾ ਕਰਦਾ ਸੀ, ਰਾਤ ਪਹਿਰਾ ਵੀ ਦਿਆ ਕਰਦਾ ਸਿੰਘਾਂ ਦਾ, ਬੜਾ ਸੰਤੋਖੀ ਜੀਵਨ, ਅਬੋਰ ਨਾਮ ਦਾ ਬੜਾ ਵਿਅਸੀ। ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਕੋਲ ਆਇਆ, ਉਹ ਕਹਿਣ ਲੱਗਾ ਮਹਾਂਪੁਰਸ਼ੋ ਮੇਰੇ ਕੋਲ ਕੁਝ ਨਹੀਂ, ਜਿਹੜਾ ਟਰੰਕ ਸੀ ਨਾ ਉਹਦੇ ਕੋਲ ਬਸਤਰਾਂ ਵਾਲਾ ਲਿਆ ਕੇ ਰੱਖਤਾ। ਕਹਿਣ ਲੱਗਾ ਸਤਿਪੁਰਸ਼ੋ ਮੈਨੂੰ ਯਕੀਨ ਆ ਤੁਸੀਂ ਬ੍ਰਹਮ ਗਿਆਨੀ ਹੋ, ਪਰ ਮੇਰੇ ਕੋਲ ਹੈ ਕੁਝ ਨਹੀਂ ਤੁਹਾਨੂੰ ਦੇਣ ਲਈ, ਮੇਰੀ ਅਰਦਾਸ ਕਰਿਓ ਵੀ ਮੇਰੀ ਤੁਹਾਡੇ ਨਾਲ ਨਿਭ ਜਾਏ। ਸੰਤ ਵਿਰਾਗ ਚ ਆ ਗਏ, ਉਹਨਾਂ ਨੇ ਖਲੋ ਕੇ ਬੜੀ ਲੰਬੀ ਅਰਦਾਸ ਕੀਤੀ, ਭਾਈ ਬਾਜਾਂ ਵਾਲੀ ਸਰਕਾਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਗੁਰਮੁਖ ਸਿੰਘ ਦੀ ਇੱਛਾ ਤੁਸੀਂ ਪੂਰੀ ਕਰਿਓ। ਤੇ ਹੱਸ ਕੇ ਕਹਿਣ ਲੱਗੇ ਭਾਈ ਗੁਰਮੁਖ ਸਿੰਘ, ਜੇ ਸਤਿਗੁਰੂ ਕਲਗੀਧਰ ਨੂੰ ਪਾਇਆ ਤਾਂ ਸਿੰਘਾ ਤੇਰੀ ਨਿਭ ਜਾਏਗੀ। ਔਰ ਜਦੋਂ ਉਹਨਾਂ ਦਾ ਅੰਤ ਸਮਾਂ ਆਇਆ ਮਹਾਂਪੁਰਸ਼ਾਂ ਦਾ, ਸਰੀਰ ਤਿਆਗਣ ਤੋਂ ਬਾਅਦ ਉਹ ਭਾਈ ਸ਼ਾਹ ਦਲੀਪ ਸਿੰਘ ਦੀ ਬੰਬੀ ਤੇ ਸੁੱਤਾ ਹੋਇਆ ਸੀ। ਸਿੰਘਾਂ ਨੇ, ਨਗਰਦਿਆਂ ਨੇ ਬੇਨਤੀ ਕੀਤੀ ਸੀ ਵੀ ਦੋ ਦੋ ਚਾਰ ਚਾਰ ਸਿੰਘ ਸਾਡੇ ਘਰਾਂ ਚ ਭੇਜੋ, ਅਸੀਂ ਸੇਵਾ ਕਰਨੀ ਆ। ਉਹਨਾਂ ਦੀ ਬੰਬੀ ਤੇ ਸੁੱਤਾ ਹੋਇਆ ਮੰਜੇ ਤੇ, ਸਰੀਰ ਤਿਆਗਣ ਤੋਂ ਬਾਅਦ ਮਹਾਂਪੁਰਸ਼ਾਂ ਆਵਾਜ਼ ਮਾਰੀ, ਆ ਗੁਰਮੁਖ ਸਿੰਘ ਤੈਨੂੰ ਬਚਨ ਦਿੱਤਾ, ਸੱਚਖੰਡ ਲੈ ਚੱਲੀ। ਔਰ ਫਿਰ ਉੱਥੋਂ ਉੱਠ ਕੇ ਦੌੜਿਆ, ਉਦੋਂ ਬਾਅਦ ਉਹਨੇ ਛਕਿਆ ਕੁਝ ਨਹੀਂ। ਤੇ ਜਦੋਂ ਉਹਨਾਂ ਮਹਾਂਪੁਰਸ਼ਾਂ ਦੀ ਆਗਿਆ ਦੇ ਮੁਤਾਬਕ ਪਤਾਲਪੁਰੀ ਸਾਡਾ ਸੰਸਕਾਰ ਕਰਿਓ, ਉੱਥੇ ਕੋਈ ਯਾਦਗਾਰ ਨਾ ਬਣਾਇਓ, ਕੋਈ ਨਿਸ਼ਾਨ ਸਾਹਿਬ ਕੋਈ ਨਿਸ਼ਾਨੀ ਨਾ ਲਾਇਓ, ਸਾਰੀ ਰਾਖ ਜਲ ਪ੍ਰਵਾਹ ਕਰ ਦਿਓ। ਸੋ ਉੱਥੇ ਉਹਨਾਂ ਨੇ ਜਦੋਂ ਸਰੀਰ ਦਾ ਸੰਸਕਾਰ ਹੋਣਾ ਸੀ ਤੇ ਦੁਆਲੇ ਦੁਆਲੇ ਘੁੰਮੀ ਗਿਆ ਤੇ ਚਿਖਾ ਛਾਲ ਮਾਰਤੀ, ਯਤਨ ਕੀਤਾ ਕੱਢਣ ਦਾ, ਪਰ ਮਹਾਂਪੁਰਸ਼ਾਂ ਦੇ ਸਰੀਰ ਨੂੰ ਜਫਾ ਮਾਰ ਲਿਆ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰੇ, ਜਿਸ ਪਿਆਰੇ ਸਿਉਨੇ ਹੋ ਤਿਸ ਆਗਿਆ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਨ, ਉਹ ਦਿਲੋਂ ਪ੍ਰੀਤ ਕੀਤੀ ਸੀ ਤਾਂ ਪਤੰਗੇ ਵਾਂਗ ਸੜ ਮਰਿਆ। ਸੋ ਇਸ ਪ੍ਰਕਾਰ ਦਾਸਾ ਪੁਣਾ ਜਿਵੇਂ ਹਨੂਮਾਨ ਨੇ ਰਾਮ ਚੰਦਰ ਜੀ ਨਾਲ ਨਿਭਾਇਆ ਤੋੜ, ਇਸੇ ਤਰ੍ਹਾਂ ਸਖਪਨ ਸਖਾ ਪੁਣਾ ਸਖੇ ਭਰਾ ਬਣ ਕੇ ਵਿਖਾਇਆ ਲਛਮਣ ਨੇ। ਮਤਰੇਈ ਦਾ ਪੁੱਤ ਸੀ, ਜਿਸ ਵੇਲੇ ਰਾਮ ਚੰਦਰ ਨੂੰ ਬਨਵਾਸ ਹੋਇਆ, ਇੱਕ ਸੌਂਕਣ ਨੇ ਬਨਵਾਸ ਦਵਾਇਆ ਕਕਈ ਨੇ, ਪਰ ਲਛਮਣ ਦੀ ਮਾਂ ਵੀ ਸੌਂਕਣ ਸੀ ਉਸ ਵੇਲੇ। ਵੇਖੋ ਅੱਜ ਕੱਲ੍ਹ ਦੀ ਸੌਂਕਣਾ ਮਾਈਆਂ ਕਹਿੰਦੀਆਂ ਵੀ ਸੌਂਕਣ ਤਾਂ ਭੈਣਾ ਮਿੱਟੀ ਦੀ ਨਹੀਂ ਮਾਣ, ਪਰ ਗੌਰ ਫਰਮਾਓ ਲਛਮਣ ਦੀ ਮਾਂ ਕਿੱਡੀ ਘਮਾਨ ਹੋਵੇਗੀ, ਜਿਹਨੇ ਕਿਹਾ ਸੀ ਬੇਟਾ ਲਛਮਣ ਤੇਰੇ ਵੱਡੇ ਭਰਾ ਰਾਮ ਚੰਦਰ ਨੂੰ ਬਨਵਾਸ ਮਿਲ ਗਿਆ, ਰਾਜਕੁਮਾਰ ਹੈ, ਸੋਧ ਸਰੀਰ ਹੈ, ਖੇਦ ਨਹੀਂ ਝੱਲੇ, ਦੁੱਖ ਨਹੀਂ ਕਦੇ ਵੇਖੇ, ਉਹਨੂੰ ਜੰਗਲਾਂ ਚ ਖੇਦ ਹੋਣਗੇ, ਦੁੱਖ ਹੋਣਗੇ, ਜਾ ਬੇਟਾ ਉਹਨਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣ ਕੇ ਰਹੀ, ਕਦੇ ਆਪਣੇ ਵੱਡੇ ਭਰਾ ਨੂੰ ਪਿੱਠ ਨਾ ਵਿਖਾਈ। ਸੌਂਕਣਾ ਦੇ ਪੁੱਤ ਨੇ ਆਪਸ ਵਿੱਚ, ਪਿਓ ਇੱਕ ਆ, ਮਾਵਾਂ ਦੋ ਨੇ ਦੋਵਾਂ ਦੀਆਂ। ਪਰ ਜਿਸ ਵੇਲੇ ਲਛਮਣ ਚੱਲਿਆ ਗਿਆ, ਖਬਰ ਮਿਲੀ ਵੀ ਲਛਮਣ ਮੂਰਛਾ ਹੋ ਗਿਆ, ਤਾਂ ਉਹਦੀ ਮਾਂ ਨੇ ਕਿਹਾ ਸੀ ਹਾਂ ਤੋ ਆਜ ਸਪੂਤੀ ਭਈ ਜੋ ਰਾਮ ਹੇਤ ਲਛਮਣ ਦੇ ਗਈ। ਜੇ ਰਾਮ ਚੰਦਰ ਆਪਣੇ ਵੱਡੇ ਭਰਾ ਦੀ ਖਾਤਰ ਛੋਟੇ ਭਰਾ ਦਾ ਸਰੀਰ ਚਲਿਆ ਗਿਆ ਤਾਂ ਮੇਰਾ ਢਿੱਡ ਸਫਲਾ ਹੋ ਗਿਆ, ਮੈਂ ਸਪੁੱਤੀ ਹੋਈ। ਗੁਰੂ ਕੇ ਪਿਆਰੇ, ਇਸੇ ਕਰਕੇ ਲਛਮਣ ਦੀ ਮਾਂ ਨੂੰ ਵਡਿਆਇਆ ਜਾਂਦਾ। ਇਸ ਤਰ੍ਹਾਂ ਲਛਮਣ ਨੇ ਵੀ ਆਪਣੀ ਮਾਂ ਦੀ ਸਿੱਖਿਆ ਨੂੰ ਤੋੜ ਨਿਭਾਇਆ, ਸਕੇ ਭਰਾ ਬਣ ਕੇ ਵਿਖਾਇਆ। ਇਸ ਨੂੰ ਕਹਿੰਦੇ ਨੇ ਸਖਾ ਪੁਣਾ, ਬੰਦਨਾ ਨਮਸਕਾਰ ਕਰਨੀ ਆਪਣੇ ਇਸ਼ਟ ਨੇ, ਇਸ਼ਟ ਦੇ ਤਾਈਂ ਰੋਜ਼ ਨਮਸਕਾਰ ਕਰਨੀ, ਤੇ ਸਰਬ ਨਿਵੇਦਨ ਜਾਨ ਸਭ ਕੁਝ ਕੁਰਬਾਨ ਕਰ ਦੇਣਾ, ਜਿਵੇਂ ਬਲ ਰਾਜੇ ਨੇ ਕੀਤਾ ਸੀ। ਤੇ ਕੱਲ ਦੇ ਦੀਵਾਨ ਚ ਥੋੜੀ ਜਿਹੀ ਬੇਨਤੀ ਕਰਦੇ ਹਾਂ ਵੀ ਕਿਵੇਂ ਕੀਤਾ ਸੀ, ਸਮਾਂ ਪੂਰਾ ਹੋ ਚੁੱਕਾ। ਦਸਵੀਂ ਭਗਤੀ ਹੈ ਪ੍ਰੇਮਾ ਭਗਤੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਜਿਸ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਵਾਹਿਗੁਰੂ ਦਾ, ਉਹ ਭਾਵੇਂ ਕੁਝ ਵੀ ਨਾ ਕਰੇ। ਜਦੋਂ ਪ੍ਰੇਮ ਪੈਦਾ ਹੋ ਗਿਆ, ਦਿਨੇ ਰਾਤ ਲਗਾ ਪੈਦਾ ਹੋ ਗਿਆ ਵਾਹਿਗੁਰੂ ਨਾਲ, ਤੇ ਬੇੜਾ ਪਾਰ ਹੋ ਗਿਆ। ਇਸ ਪ੍ਰਕਾਰ ਭਗਤ ਕਰ ਇਹੋ ਜਿਹੀ ਭਗਤੀ ਕਰ, ਅਨੰਨ ਭਗਤੀ, ਚਿੱਤ ਲਾਏ ਹਰ ਸਿਉ ਹਰੀ ਨਾਲ, ਚਿੱਤ ਜੋੜ ਕੇ ਰੱਖ, ਛੋਟ ਮਨੋ ਅਦੇਸਿਆ, ਹਿਰਦੇ ਵਿੱਚੋਂ ਸਾਰੇ ਸੰਸੇ ਅੰਦੇਸੇ ਡਰ ਫਿਕਰ ਚਿੰਤਾ ਝੋਰੇ ਤਿਆਗ ਦੇ। ਸੱਚ ਕਹਿ ਨਾਨਕ ਚੇਤ ਰੇ ਮਨ ਜੀ ਅੜਿਆ ਪਰਦੇਸੀਆ, ਅਸੀਂ ਤੈਨੂੰ ਸੱਚ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨਾ ਸੱਚ ਕਹਿੰਦੇ ਹਾਂ, ਤੂੰ ਪਰਦੇਸੀ ਹੈ, ਇਹ ਦੇਸ਼ ਤੇਰਾ ਨਹੀਂ। ਵਾਹਿਗੁਰੂ ਨੂੰ ਚੇਤੇ ਕਰ ਲਾ, ਸਮਾਂ ਮਿਲਿਆ ਹੋਇਆ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।